ਜੋ ਦਾ ਪ੍ਰੇਮ ਖੇਲਣ ਕਾ ਚਾਉ।
ਜਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਖਡੂਰੀਆਂ ਸਾਰਿਆਂ ਨੂੰ ਦੇਵੀ ਦੇ ਚਾਲੇ ਜਾਣ ਵਾਸਤੇ ਜਵਾਲਾਮੁਖੀ ਨੂੰ ਮਹਾਰਾਜ ਨੂੰ ਆਗੂ ਬਣਾ ਕੇ ਲਿਆਏ ਸਨ, ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਪਹਿਲਾਂ ਬਾਬਾ ਲਹਿਣਾ ਜੀ ਸੀ। ਇਹ ਜਿੰਨੇ ਖਡੂਰੀਏ ਸੀ ਸਾਰਿਆਂ ਨੂੰ ਨਾਲ ਲੈ ਕੇ ਜਦੋਂ ਗੁਰੂ ਦਰਬਾਰ ਚ ਪੁੱਜੇ ਕੀ ਵੇਖਿਆ, ਇੱਕ ਸੋਹਣੇ ਰੂਪ ਵਾਲੀ ਰਾਣੀ ਵਰਗੀ ਸ਼ਕਲ ਹੈ ਜਿਸ ਦੀ, ਬੜੇ ਭੂਖਣ ਪਾਏ ਹੋਏ ਹੈ, ਬੜੀ ਸੁੰਦਰ ਗਹਿਣਿਆਂ ਤੇ ਵਸਤਰਾਂ ਨਾਲ ਸਜੀ ਹੋਈ ਹੈ, ਸਤਿਗੁਰੂ ਦੇ ਦਰਬਾਰ ਚ ਝਾੜੂ ਦਿੰਦੀ ਹੈ। ਜਦੋਂ ਝਾੜੂ ਦਿੰਦੀ ਵੇਖੀ ਪੁੱਛਿਆ ਗੁਰੂ ਅੰਗਦ ਸਾਹਿਬ ਜੀ ਨੇ, ਤੂੰ ਬੀਬੀ ਕੌਣ ਹੈ? ਕਹਿੰਦੀ ਮੈਂ ਜਵਾਲਾਮੁਖੀ ਹੈ, ਜਿਹਦੇ ਪਰਸਨ ਵਾਸਤੇ ਤੁਹਾਡਾ ਸੰਗ ਖੰਡੂਰੀਆਂ ਦਾ ਸਾਰਿਆ ਚੱਲਿਆ। ਮੈਂ ਗੁਰੂ ਨਾਨਕ ਸਾਹਿਬ ਦੇ ਦਰ ਵੀ ਝਾੜੂ ਦਿੰਨੀ ਹੈ ਕਿ ਮੈਂ ਵੀ ਸਫਲੀ ਹੋ ਜਾਵਾਂ, ਮੈਂ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਵਾਂ। ਇਹ ਸੁਣ ਕੇ ਗੁਰੂ ਅੰਗਦ ਸਾਹਿਬ ਸੰਗੀਆਂ ਨੂੰ ਵਿਖਾਇਆ, ਵੇਖੋ ਸੰਗੀਓ, ਜਿਸ ਜਵਾਲਾਮੁਖੀ ਨੂੰ ਪਰਸਨ ਆਪਾਂ ਚੱਲੇ ਹਾਂ, ਭਾਈ ਮਨੀ ਸਿੰਘ ਸਾਹਿਬ ਦੀ ਜਿਹੜੀ ਜਨਮ ਸਾਖੀ ਉਹਦੇ ਵਿੱਚ ਲਿਖਿਆ ਹੋਇਆ, ਇਹ ਉਹ ਦੇਵੀ ਹੈ ਜਿਹੜੀ ਝਾੜੂ ਦੇਣ ਗੁਰੂ ਦੇ ਦਰਬਾਰ ਚ ਆਈ ਹੈ। ਆਪਾਂ ਹੁਣ ਕਿੱਥੇ ਜਾਣਾ ਗੁਰੂ ਦਾ ਦਰਬਾਰ ਛੱਡ ਕੇ? ਖੰਡੂਰੀਏ ਕਹਿੰਦੇ ਅਸੀਂ ਤਾਂ ਇੱਕ ਵਾਰੀ ਜ਼ਰੂਰ ਜਾਵਾਂਗੇ। ਮਹਾਰਾਜ ਕਹਿੰਦੇ ਚੰਗਾ, ਸਾਡਾ ਤਾਂ ਆਉਣਾ ਜਾਣਾ ਰਹਿ ਗਿਆ, ਹੁਣ ਅਸੀਂ ਤਾਂ ਗੁਰੂ ਸਾਹਿਬ ਦੀ ਸ਼ਰਨ ਚ ਹੀ ਰਹਾਂਗੇ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਅੰਗਦ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਰਹਿ ਪਏ, ਖੰਡੂਰੀਏ ਜਵਾਲਾ ਪਰਸਨ ਚਲੇ ਗਏ। ਪਰਸ ਕੇ ਜਦੋਂ ਆਏ ਫਿਰ ਉਹਨਾਂ ਖੰਡੂਰੀਆਂ ਨੂੰ ਗੁਰੂ ਅੰਗਦ ਸਾਹਿਬ ਜੀ ਨੂੰ ਮੁਖੀ ਹੋ ਕੇ ਸਾਰਿਆਂ ਨੂੰ ਗੁਰੂ ਸਾਹਿਬ ਦੇ ਚਰਨੀ ਪਾਇਆ ਸੀ ਅਤੇ ਸਾਰਿਆਂ ਨੂੰ ਸਿੱਖੀ ਬਖਸ਼ਾਈ ਸੀ। ਇਹ ਗੁਰੂ ਅੰਗਦ ਸਾਹਿਬ ਨੂੰ ਉਪਕਾਰ ਕੀਤਾ ਸੀ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਹੈ, ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਇਹ ਉਪਦੇਸ਼ ਦਿੱਤਾ ਹੈ ਜੋ ਸਲੋਕ ਆ ਰਿਹਾ ਹੈ।
ਜਾਓ ਤਾਂ ਪ੍ਰੇਮ ਖੇਲਣ ਕਾ ਚਾਉ।
ਇਹ ਲੈਣਾ ਜੀ, ਜੇ ਤੁਹਾਡੇ ਅੰਦਰ ਪ੍ਰੇਮ ਦੀ ਖੇਲ ਵਿੱਚ ਖੇਲਣ ਦਾ ਚਾਅ ਹੈ, ਸਾਡੀ ਸ਼ਰਨ ਵਿੱਚ ਪ੍ਰੇਮ ਦੇ ਨਾਲ ਰਹਿਣਾ ਚਾਹੁੰਦੇ ਹੋ,
ਸਿਰ ਧਰ ਤਲੀ ਗਲੀ ਮੇਰੀ
ਕਰੋ, ਤਲੀ ਦੇ ਤੇ ਆਪਦਾ ਸਿਰ ਰੱਖ ਕੇ ਸਾਡੀ ਗਲੀ ਸੰਗਤ ਵਿੱਚ ਆਉਣਾ ਕਰੋ। ਸਾਡੀ ਸੰਗਤ ਚ ਪਹਿਲਾਂ ਸਿਰ ਨਾ ਆਪਣਾ ਸਮਝੋ, ਸਿਰ ਨੂੰ ਆਪਦੀ ਤਲੀ ਉੱਤੇ ਰੱਖੋ, ਸਿਰ ਤੋਂ ਬਿਨਾਂ ਆਪਣੇ ਆਪ ਨੂੰ ਸਮਝ ਕੇ ਸਾਡੀ ਸੰਗਤ ਰੂਪੀ ਗਲੀ ਚ ਆਉਣਾ ਕਰੋ, ਤੁਹਾਨੂੰ ਕੋਈ ਨੀ ਵਰਜਦਾ, ਆਓ ਇਸ ਰਸਤੇ ਵਿੱਚ। ਇਸ ਪ੍ਰਕਾਰ
ਜਾਓ ਤਾਂ ਪ੍ਰੇਮ, ਜਾਓ ਤਾਂ
ਅਗਲੀ
ਇਤ ਮਾਰਗ ਪੈਰ ਤਰੀਜੈ।
ਇਸ ਰਸਤੇ ਵਿੱਚ, ਰਸਤੇ ਚ ਪੈਰ ਰੱਖਣਾ ਕਰੇ ਗੁਰੂ ਕੀ ਸੰਗਤ ਦੇ ਰਸਤੇ ਚ,
ਸਿਰ ਦੀਜੈ ਕਾਣ ਨਾ ਕੀਜੈ।
ਸਿਰ ਦੇ ਦਿਓ, ਕਾਣ ਨਾ ਕਰੋ, ਕਨੋਟ ਨਾ ਕਰੋ ਕਿ ਮੈਂ ਸਿਰ ਦਿੱਤਾ, ਆਸਾਨ ਨੀ ਜਣਾਉਣਾ ਕਿ ਮੈਂ ਸਿਰ ਦਿੱਤਾ ਹੈ। ਇਸ ਪ੍ਰਕਾਰ ਤੁਸੀਂ ਸਾਡੇ ਦਰ ਚ ਪ੍ਰਵਾਨ ਹੋ ਸਕਦੇ ਹੋ। ਜਦੋਂ ਇਹ ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ, ਗੁਰੂ ਅੰਗਦ ਸਾਹਿਬ ਨੇ ਕਿਹਾ ਮਹਾਰਾਜ ਸਿਰ ਹਾਜ਼ਰ ਹੈ। ਉਸ ਵੇਲੇ ਗੁਰੂ ਸਾਹਿਬ ਨੂੰ ਪਰਖਣਾ ਸ਼ੁਰੂ ਕੀਤਾ। ਜਿਸ ਵੇਲੇ ਪਰਖਦਿਆਂ ਸਤਿਗੁਰੂ ਜੀ ਨੇ ਪੈਸੇ ਧਰਤੀ ਤੇ ਬਣਾ ਤੇ ਪੈਸਿਆਂ ਦੀਆਂ ਪੰਡਾਂ ਬੰਨ ਕੇ ਕਈ ਚਲੇ ਗਏ। ਫਿਰ ਰੁਪਏ ਦਿਖਾਏ, ਰੁਪਇਆਂ ਦੀਆਂ ਪੰਡਾਂ ਬੰਨ ਕੇ ਲੋਕ ਤੁਰ ਗਏ। ਫਿਰ ਮੋਹਰਾਂ ਵਿਖਾਈਆਂ, ਮੋਹਰਾਂ ਦੀਆਂ ਪੰਡਾਂ ਬੰਨ ਕੇ ਲੋਕ ਤੁਰ ਗਏ। ਚਾਰ ਸਿੱਖ ਨਾ ਗਏ, ਇੱਕ ਬਾਬਾ ਸਧਾਰਨ ਜਿਹੜਾ ਗੁਰੂ ਸਾਹਿਬ ਜੀ ਇਸ਼ਨਾਨ ਕਰਾਉਂਦਾ ਸੀ ਕਾਰੀਗਰ ਸਿੱਖ, ਇੱਕ ਭਾਈ ਭਗੀਰਥ ਜਿਹੜਾ ਮਨਸੀਹਾਂ ਦਾ ਸੀ, ਦੇਵੀ ਦਾ ਪਹਿਲਾਂ ਉਪਾਸ਼ਕ, ਇਹ ਸੁਲਤਾਨਪੁਰ ਸਾਹਿਬ ਗੁਰੂ ਸਾਹਿਬ ਦਾ ਸਿੱਖ ਹੋਇਆ ਸੀ, ਅਤੇ ਇੱਕ ਭਾਈ ਬੁੱਢਾ ਸਾਹਿਬ ਜੀ ਤੇ ਇੱਕ ਗੁਰੂ ਅੰਗਦ ਸਾਹਿਬ ਜੀ। ਸਤਿਗੁਰਾਂ ਨੂੰ ਪਰਖ ਕੇ ਰੱਖਣਾ ਇੱਕ ਸੀ। ਉਸ ਵੇਲੇ ਫਿਰ ਮਹਾਰਾਜ ਨੇ ਮੁਰਦੇ ਦਾ ਸਮਾਨ ਐਸਾ ਕੀਤਾ, ਸੀੜੀ ਦੇ ਉੱਤੇ ਮੁਰਦਾ ਪਿਆ ਦਿਖਾ ਦਿੱਤਾ, ਚਿੱਟਾ ਉੱਤੇ ਵਸਤਰ ਦਿੱਤਾ ਹੋਇਆ। ਮਹਾਰਾਜ ਜੀ ਨੇ ਕਿਹਾ ਜੇ ਸਾਡੇ ਸਿੱਖਾਂ ਤਾਂ ਇਹਨੂੰ ਮੁਰਦੇ ਨੂੰ ਖਾਓ। ਭਾਈ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਨੂੰ ਪ੍ਰਸੰਗ ਸੁਣਾਉਂਦੇ ਹੋਏ ਕਹਿੰਦੇ ਹੈ, ਗੁਰਪ੍ਰਤਾਪ ਪ੍ਰਸੰਗ ਆਉਂਦਾ, ਮਹਿਮਾ ਪ੍ਰਕਾਸ਼ ਚ ਵੀ ਆਉਂਦਾ ਕਿ ਮਹਾਰਾਜ ਗੁਰੂ ਸਾਹਿਬ ਦੀ ਐਸੀ ਪਰਖ ਸੀ, ਅਸੀਂ ਵੀ ਝਾੜੀਆਂ ਦੇ ਵੱਲੇ ਹੋ ਗਏ। ਉਸ ਵੇਲੇ ਇਮਤਿਹਾਨ ਚ ਸਾਨੂੰ ਖਿਆਲ ਸੀ ਵੀ ਅਸੀਂ ਵੀ ਸਿੱਖ ਹੋਏ ਤੇ ਮਹਾਰਾਜ ਦੇ ਬਚਨ ਮੰਨਣ ਵਾਲੇ ਹੈ, ਪਰ ਉਹ ਬਚਨ ਨਾ ਮੰਨਿਆ ਗਿਆ। ਸੱਤ ਗੁਰੂ ਅੰਗਦ ਸਾਹਿਬ ਜੀ ਮੁਰਦੇ ਦੇ ਦਾਲੇ ਫਿਰਨ ਲੱਗ ਗਏ, ਮਹਾਰਾਜ ਕਹਿੰਦੇ ਪੁਰਖਾ ਕੀ ਕਰਨਾ ਹੈ, ਹਜੂਰ ਆ ਗਿਆ ਕਿਸ ਪਾਸੇ ਉਹ ਹੈ, ਮਹਾਰਾਜ ਕਹਿੰਦੇ ਪੈਰਾਂ ਤੋਂ ਲਾ ਕੇ ਸਿਰ ਤਾਈ ਖਾ, ਜਦੋਂ ਲੀੜਾ ਚੱਕਿਆ ਕੜਾ ਪ੍ਰਸ਼ਾਦ ਤਿੰਨ ਮੇਲ ਦਾ ਵੇਖਿਆ, ਸਾਰਿਆਂ ਨੇ ਅਸੀਂ ਦਰਸ਼ਨ ਕੀਤੇ, ਉਹ ਖੇਲ ਸਾਰਾ ਅਲੋਪ ਕਰ ਦਿੱਤਾ, ਗੁਰੂ ਅੰਗਦ ਸਾਹਿਬ ਨੂੰ ਆਪਦੇ ਅੰਗਾਂ ਨਾਲ ਲਾ ਲਿਆ, ਕਿਹਾ ਅੱਜ ਤੋਂ ਤੁਹਾਡਾ ਨਾਂ ਅੰਗਦ ਹੋਇਆ, ਸਾਡੀ ਗੁਰਤਾ ਦੇ ਮਾਲਕ ਤੁਸੀਂ ਹੋਵੋਗੇ। ਇਹ ਸਾਧ ਸੰਗਤ ਜੀ ਗੁਰੂ ਅੰਗਦ ਸਾਹਿਬ ਦੇ ਪ੍ਰਥਾ ਇਹ ਸਲੋਕ ਉਚਾਰਿਆ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਜਾਓ ਤਾਂ ਪ੍ਰੇਮ ਖੇਲਣ ਕਾ ਚਾ,
ਜੋ ਸਿੱਖ ਜੇ ਤੈਨੂੰ ਪ੍ਰੇਮ ਦੀ ਖੇਲ ਖੇਲਣ ਦਾ ਚਾ ਉਤਸ਼ਾਹ ਹੈ,
ਸਿਰ ਧਰ ਤਲੀ ਗਲੀ ਮੇਰੀ ਆ,
ਆਪਦਾ ਸਿਰ ਜਿਹੜਾ ਹੈ ਤਲੀ ਬੁੱਧੀ ਰੂਪ ਤਲੀ ਦੇ ਉੱਤੇ ਹੰਕਾਰ ਨੂੰ ਮੇਟ ਕੇ ਅਕਲ ਦੇ ਨਾਲ ਸਾਡੀ ਗਲੀ ਸਤਸੰਗਤ ਵਿੱਚ ਭਗਤੀ ਰੂਪ ਗਲੀ ਚ ਆਉਣਾ ਕਰ,
ਇਤ ਮਾਰਗ ਪੈਰ ਤਰੀਜੈ,
ਇਸ ਭਗਤੀ ਰੂਪ ਗਲੀ ਦੇ ਵਿੱਚ ਇਸ ਪ੍ਰੇਮਾ ਭਗਤੀ ਦੀ ਗਲੀ ਚ ਆਪਣਾ ਪੈਰ ਕੀ ਮਨ ਦਾ ਸੰਕਲਪ ਰੂਪੀ ਪੈਰ ਰੱਖਣਾ ਕਰ,
ਸਿਰ ਦੀਜੈ ਜਾਂ
ਸਮਦਵ ਸਾਧਨ ਰੂਪ ਪੈਰ ਰੱਖ,
ਸਿਰ ਦੀਜੈ ਕਾਣ ਨਾ ਕੀਜੈ,
ਜੋ ਸਿਰ ਹੰਕਾਰ ਆਪਦਾ ਭੇਟਾ ਕਰ ਦੇ, ਹੰਕਾਰ ਛੱਡ ਕੇ ਮਾਣ ਨਾ ਕਰੀ ਮੈਂ ਸਿਰ ਦਿੱਤਾ ਹੈ, ਇਹ ਤਿਆਗ ਦਾ ਵੀ ਤਿਆਗ ਕਰ, ਇਸ ਪ੍ਰਕਾਰ ਕਾਣ ਕਲੋੜ ਨੀ ਕਰਨੀ ਕਿ ਮੈਂ ਸਿਰ ਦੇ ਚੁੱਕਾ ਹਾਂ।
ਨਾਲ ਕਿਰਾੜਾ ਦੋਸਤੀ,
ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਵਿਚਰਦੇ ਹੋਏ ਸਾਧ ਸੰਗਤ ਜੀ ਸਿਆਲਕੋਟ ਵਿੱਚ ਚਲੇ ਗਏ। ਸਿਆਲਕੋਟ ਵਿੱਚ ਜਦੋਂ ਸਤਿਗੁਰੂ ਜੀ ਗਏ ਹੈ, ਇੱਥੇ ਇੱਕ ਹਮਜਾ ਗੌਸ ਪੀਰ ਸੀ, ਇੱਕ ਸ਼ਾਹੂਕਾਰ ਦੇ ਘਰ ਔਲਾਦ ਨਹੀਂ ਸੀ ਹੁੰਦੀ, ਇਹ ਹਮਜਾ ਗੌਸ ਪੀਰ ਦਾ ਉਹ ਉਪਾਸ਼ਕ ਬਣ ਗਿਆ, ਇਹਦੇ ਵਰ ਦੇ ਨਾਲ ਉਹਦੇ ਚਾਰ ਪੁੱਤਰ ਹੋ ਗਏ ਸ਼ਾਹੂਕਾਰ ਦੇ। ਜਦੋਂ ਚਾਰ ਪੁੱਤਰ ਹੋ ਗਏ ਉਹ ਸਾਰੇ ਚੰਗੇ ਤਗੜੇ ਹੋ ਗਏ, ਤੇ ਹਮਜਾ ਗੌਸ ਪੀਰ ਕਹਿੰਦਾ ਇੱਕ ਮੇਰਾ ਵੀ ਮਰੀਦ ਬਣਾ ਦੇ, ਇਹਨੂੰ ਫਿਰ ਸ਼ਾਹੂਕਾਰ ਨੂੰ ਉਦੋਂ ਦੇਣ ਤੋਂ ਜਵਾਬ ਕਰਤਾ, ਜੋ ਜਵਾਬ ਦੇ ਦਿੱਤਾ ਇਹ ਫਿਰ ਫਕੀਰ ਨੇ ਕਰਾਮਾਤੀ ਸੀ, ਹੰਕਾਰ ਵਿੱਚ ਆ ਕੇ ਉੱਥੇ ਰੌਜਾ ਬਣਿਆ ਹੋਇਆ ਸੀ, ਜਿੱਥੇ ਇੱਕ ਸਿਆਲਕੋਟ ਦੇ ਅੰਦਰ ਬੇਰ ਸਾਹਿਬ ਗੁਰਦੁਆਰਾ ਹੈ, ਉਸ ਤੋਂ ਸਾਹਮਣੇ ਦੱਖਣ ਦੇ ਪਾਸੇ ਬੜਾ ਭਾਰੀ ਇੱਕ ਸਾਧ ਸੰਗਤ ਜੀ ਮੱਠ ਜਿਹਾ ਬਣਿਆ ਹੋਇਆ ਹੈ, ਉਸ ਮੱਠ ਦੇ ਵਿੱਚ ਬੈਠ ਕੇ ਇਹ ਤਪੱਸਿਆ ਕਰਨ ਲੱਗਾ। ਤਪੱਸਿਆ ਕਰਦਾ ਸੀ ਕਿ 40 ਦਿਨ ਦੇ ਅੰਦਰ ਸਿਆਲਕੋਟ ਸਾਰਾ ਸ਼ਹਿਰ ਗਰਕ ਕਰ ਦੇਣਾ ਮੈਂ, ਜਿਹੜੇ ਇੱਥੇ ਝੂਠੇ ਲੋਕ ਵੱਸਦੇ ਆ ਇਹ ਰਹਿਣ ਨਾ, ਇਹਦਾ ਸ਼ਿਲਾ ਪੂਰਾ ਹੋਣ ਤੋਂ 35 ਦਿਨ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਇੱਥੇ ਸਿਆਲਕੋਟ ਪੁੱਜੇ ਸ਼ਹਿਰ ਨੂੰ ਬਚਾਉਣ ਵਾਸਤੇ। ਜਦੋਂ ਗੁਰੂ ਸਾਹਿਬ ਜੀ ਗਏ ਤੇ ਉਸ ਵੇਲੇ ਹਮਜਾ ਗੌਸ ਪੀਰ ਨੂੰ ਮਹਾਰਾਜ ਸਾਹਿਬ ਨੇ ਕਿਹਾ ਬਈ ਤੂੰ ਬਾਹਰ ਨਿਕਲਿਆ, ਸ਼ਹਿਰ ਦਾ ਕੀ ਕਸੂਰ ਹੈ, ਇੱਕ ਸ਼ਾਹੂਕਾਰ ਨੂੰ ਤੈਨੂੰ ਪੁੱਤਰ ਨਹੀਂ ਦਿੱਤਾ, ਤੂੰ ਸਾਰੇ ਸ਼ਹਿਰ ਨੂੰ ਗਰਕ ਕਰਨਾ ਚਾਹੁੰਦਾ, ਯੋਗ ਨਹੀਂ ਕਰਦਾ। ਇਹ ਕਹਿਣ ਲੱਗਾ ਮਹਾਰਾਜ ਮੇਰੇ ਤਪ ਚ ਫਰਕ ਨਾ ਪਾਓ, ਮੇਰੀ ਇਹ ਜਿਹੜੀ ਜੋਧਰੀ ਪੁਣਾ ਤਪੱਸਿਆ ਇਹ ਪੂਰੀ ਹੋਣ ਦਿਓ। ਮਹਾਰਾਜ ਨੇ ਕਿਹਾ ਉਹਦੇ ਚੇਲਿਆਂ ਨੂੰ ਕਹਿ ਦਿਓ ਜੇ ਉੱਠਣਾ ਤਾਂ ਉੱਠਿਆ ਵੇ, ਨਹੀਂ ਤਾਂ ਮੱਠ ਪਾੜ ਜੂ। ਉਹ ਕਹਿੰਦਾ ਭਾਵੇਂ ਮੱਠ ਕਿਧਰੋਂ ਪਾੜ ਜੂ, ਇਹੋ ਜਿਹਾ ਮਜ਼ਬੂਤ ਹੈ। ਗੁਰੂ ਸਾਹਿਬ ਜੋ ਝਾਕੇ ਮੱਠ ਚ ਉੱਤੋਂ ਤੇੜਾ ਆ ਗਈਆਂ, ਸੂਰਜ ਦੀ ਧੁੱਪ ਅੰਦਰ ਪਈ ਵੇਖ ਕੇ ਭੱਜ ਕੇ ਨਿਕਲ ਆਇਆ ਪੀਰ। ਗੁਰੂ ਸਾਹਿਬ ਦੇ ਪਾਸ ਆ ਕੇ ਕਹਿਣ ਲੱਗਾ ਮਹਾਰਾਜ ਇਹ ਤੁਸੀਂ ਕਰਾਮਾਤ ਨਾਲ ਮੱਠ ਪਾੜ ਦਿੱਤਾ ਹੈ, ਤੇ ਮੈਂ ਸ਼ਹਿਰ ਨੂੰ ਗਰਕ ਕਰਨਾ ਚਾਹੁੰਦਾ ਸੀ 40 ਦਿਨ ਦਾ ਪੂਰਾ ਸ਼ਿਲਾ ਕਰਕੇ। ਮਹਾਰਾਜ ਕਹਿੰਦੇ ਕਿਉਂ ਤੂੰ ਸ਼ਹਿਰ ਨੂੰ ਗਰਕ ਕਰਨਾ ਚਾਹੁੰਦਾ ਸੀ? ਕਹਿੰਦੇ ਮਹਾਰਾਜ ਇੱਥੇ ਲੋਕ ਝੂਠੇ ਰਹਿੰਦੇ ਆ। ਇਹ ਸੁਣ ਕੇ ਹਜ਼ੂਰ ਨੇ ਕਿਹਾ ਤੈਨੂੰ ਇਹਦਾ ਅਰਥ ਦੱਸੀਏ। ਕਹਿੰਦੇ ਮਹਾਰਾਜ ਇਹਨੂੰ ਕੀ ਚੰਗਾ ਦੱਸੋ। ਭਾਈ ਮਰਦਾਨੇ ਨੂੰ ਕਿਹਾ ਲੈ ਸੋਨੇ ਦੇ 2 ਮੋਹਰਾਂ ਹਨਗੀਆਂ, ਇਹ ਟਕੇ ਹਨ ਪਾਉਂਡ, ਮਰਦਾਨਿਆਂ ਲੈ ਜਾ। ਅਤੇ ਇੱਕ ਦਾ ਝੂਠ ਲਿਆ ਖਰੀਦ ਕੇ, ਇੱਕ ਦਾ ਸੱਚ ਲਿਆ। ਮਰਦਾਨਾ ਹਮਜਾ ਗੌਸ ਪੀਰ ਨੂੰ ਮਹਾਰਾਜ ਨੇ ਪ੍ਰਤਿਆਵਾ ਦੇਣ ਵਾਸਤੇ ਜਦੋਂ ਮਰਦਾਨਾ ਭੇਜਿਆ, ਸਾਰੇ ਸ਼ਹਿਰ ਚ ਫਿਰਿਆ, ਕਿਤੋਂ ਸੱਚ ਤੇ ਝੂਠ ਮੁੱਲ ਨਾ ਮਿਲਿਆ। ਅਖੀਰ ਇੱਕ ਜਿਹਾ ਮੂਲਾ ਖੱਤਰੀ ਸੀ ਸਿਆਲਕੋਟ ਦਾ, ਇਹ ਆਪਦੀ ਦੁਕਾਨ ਤੇ ਬੈਠਾ ਸੀ। ਇਹਨੂੰ ਸੋਚਿਆ, ਲਾਲਚ ਕੀਤਾ ਵੀ ਆ ਪਾਉਂਡ ਮਿਲਦੇ ਹੈ, ਇਸ ਲਾਲਚੂ ਚ ਆ ਕੇ ਕਹਿੰਦਾ ਮਰਨਾ ਸੱਚ ਤੇ ਜਿਉਣਾ ਝੂਠ। ਇਹ ਬਚਨ ਲਿਖ ਕੇ ਦੇ ਦਿੱਤਾ, ਮਰਦਾਨਾ ਲੈ ਕੇ ਆ ਗਿਆ, ਮਹਾਰਾਜ ਕਾਗਜ਼ ਜਿਹਾ ਲਿਖ ਦਿੱਤਾ ਵੇਖ ਲਓ। ਮਹਾਰਾਜ ਕਹਿੰਦੇ ਮਰਦਾਨੇ ਸੌਦਾ ਠੀਕ ਲਿਆ। ਹਮਜਾ ਗੌਸ ਨੂੰ ਦਿਖਾ ਦਿੱਤਾ ਕਿ ਦੱਸ ਭਾਈ, ਜਿਹੜੇ ਪਹਿਲਾਂ ਮਰਨਾ ਸੱਚ ਮੰਨੀ ਬੈਠੇ ਹੈ ਤੇ ਜਿਉਣਾ ਝੂਠ ਮੰਨੀ ਬੈਠੇ ਹੈ, ਤੂੰ ਉਹਨਾਂ ਨੂੰ ਗਰ ਕਰਕੇ ਕੀ ਕਰੇਗਾ। ਉਹਦਾ ਇਰਾਦਾ ਇਹ ਹਟਾ ਤਾ, ਮਹਾਰਾਜ ਨੇ ਸ਼ਾਂਤੀ ਦੇ ਦਿੱਤੀ। ਇਸ ਪ੍ਰਕਾਰ ਉਹਦਾ ਟਿਕ ਗਿਆ। ਫਿਰ ਸਤਿਗੁਰਾਂ ਦਾ ਖਿਆਲ ਆ ਗਿਆ ਵੀ ਜਿਸ ਨੇ ਸੱਚ ਤੇ ਮਰਨਾ ਸੱਚ ਤੇ ਜਿਉਣਾ ਝੂਠ ਲਿਖਿਆ ਉਹਨੂੰ ਵੀ ਪਰਖ ਲਈਏ। ਮਹਾਰਾਜ ਕਹਿੰਦੇ ਜਾ ਮਰਦਾਨੇ ਸਾਡੇ ਪਾਸ ਲਿਆ ਉਹਨੂੰ। ਮਰਦਾਨਾ ਮੁਗਲੇ ਨੂੰ ਲੈ ਕੇ ਆਇਆ। ਹਜ਼ੂਰ ਨੂੰ ਪੁੱਛਿਆ ਕਿਉਂ ਭਾਈ, ਤੈਂ ਠੀਕ ਮਰਨਾ ਸੱਚ ਸਮਝ ਲਿਆ ਤੇ ਜਿਉਣਾ ਝੂਠ ਸਮਝ ਲਿਆ। ਇਹ ਕਹਿੰਦਾ ਮਹਾਰਾਜ ਸਮਝਿਆ ਤਾਂ ਨਹੀਂ, ਮੈਂ ਤਾਂ ਪੈਸੇ ਦਾ ਲਾਲਚ ਕੀਤਾ ਇਸ ਕਰਕੇ ਮਰਨਾ ਸੱਚ ਲਿਖ ਦਿੱਤਾ ਤੇ ਜਿਉਣਾ ਝੂਠ। ਮੈਂ ਮਹਾਰਾਜ ਆਪਦੀ ਸੰਗਤ ਕਰਕੇ ਸਮਝਿਆ ਚਾਹੁੰਦਾ ਵੀ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਮਹਾਰਾਜ ਕਹਿਣ ਲੱਗੇ ਚੰਗਾ ਸਾਡੇ ਨਾਲ ਚੱਲ। ਸਤਿਗੁਰੂ ਸਾਹਿਬ ਜੀ ਸਿਆਲਕੋਟ ਤੋਂ ਬੇਰ ਸਾਹਿਬ ਤੋਂ ਉਥਾਨ ਹੋ ਕੇ ਮਹਾਰਾਜ ਬਹਾਵਲਪੁਰ ਦੀ ਰਿਆਸਤ ਚਲੇ ਗਏ। ਨਾਲ ਹੀ ਮੂਲਾ ਹੈ, ਭਾਈ ਮਰਦਾਨਾ ਤੇ ਬਾਲਾ ਹਨ। ਇੱਥੇ ਪੀਰ ਦੇ ਨਾਲ ਮਹਾਰਾਜ ਦੀ ਚਰਚਾ ਹੋਈ ਹੈ। ਇਹ ਪੀਰ ਜਿਹੜਾ ਸੀ ਬਹਾਵਲਪੁਰ ਦਾ ਜਲਾਲ ਪੀਰ, ਇਹਨੂੰ ਗੁਰਮੁਖ ਦੇ ਲੱਖਣ ਪੁੱਛਣ ਵਾਸਤੇ ਇਹਦੇ ਮਰੀਜ਼ ਨੂੰ ਪੁੱਛਿਆ ਸੀ, ਉਸ ਨੂੰ ਮੱਕੇ ਵੱਲ ਭੇਜਿਆ ਯਾਰਤ ਵਾਸਤੇ, ਤੇ ਆਪ ਸਤਿਗੁਰੂ ਜੀ ਬੈਠੇ ਹੈ। ਬੈਠੇ ਬੈਠੇ ਗੁਰੂ ਸਾਹਿਬ ਜੀ ਹੱਸ ਪਏ, ਕਹਿਣ ਲੱਗੇ ਮੂਲਿਆ, ਕਈਆਂ ਸਾਖੀ ਪ੍ਰਵਾਨਾਂ ਨੇ ਲਿਖਿਆ ਦੀ ਮੰਗ ਸੀ, ਇੱਕ ਹੋਰ ਕੋਈ ਵਿਆਹੁਣ ਲੱਗਾ ਸੀ, ਪਰ ਇਹ ਨਹੀਂ ਗੱਲ ਹੈ। ਮੂਲਿਆ ਕਹਿੰਦੇ ਤੇਰੇ ਘਰ ਕਿਸੇ ਦੁਸ਼ਮਣ ਨੇ ਆ ਕੇ ਸੁਨੇਹਾ ਦੇ ਦਿੱਤਾ ਤੇਰੀ ਇਸਤਰੀ ਨੂੰ ਕਿ ਜਿਹੜਾ ਤੇਰਾ ਪਤੀ ਸੀ ਉਹ ਸੰਤਾਂ ਦੇ ਨਾਲ ਗਿਆ ਹੋਇਆ ਸੀ, ਉਹ ਮਰ ਗਿਆ ਅਚਾਨਕ। ਇਹ ਸੁਣ ਕਰਕੇ ਤੇਰੀ ਇਸਤਰੀ ਤਾਂ ਸਤੀ ਹੋਣ ਵਾਸਤੇ ਹੁਣ ਨਲੇਰ ਹੱਥ ਚ ਪਕੜ ਲਿਆ, ਤਿਆਰੀ ਕਰ ਲਈ ਹੈ। ਮੂਲੇ ਨੂੰ ਬੜਾ ਮੋਹ ਆਇਆ, ਕਹਿਣ ਲੱਗਾ ਮਾਰਾ ਪਹਿਰ ਚ ਸੜਕੇ ਮਰ ਜੂਗੀ ਉਹ ਤਾਂ, ਮੈਂ ਕਿਵੇਂ ਬਚਾ ਸਕਦਾ ਹੁਣ ਏਡੀ ਦੂਰ ਬੈਠਾ। ਸੱਚੇ ਪਾਤਸ਼ਾਹ ਕਹਿੰਦੇ ਬਚਾ ਤਾਂ ਹੀ ਦਿੰਦੇ, ਤੈਨੂੰ ਆਪਦਾ ਵੇਖ ਲਾ ਮੋਹ ਆਉਂਦਾ ਕਿ ਨਹੀਂ। ਉਸ ਵੇਲੇ ਲੇਹੜੀਆਂ ਲੱਗਾ ਕੱਢਣ, ਮਾਰਾ ਮੈਨੂੰ ਜ਼ਰੂਰ ਪਹੁੰਚਾਓ। ਸੱਚੇ ਪਾਤਸ਼ਾਹ ਨੇ ਕਿਹਾ ਚੰਗਾ ਅੱਖਾਂ ਮੀਚ ਪਹੁੰਚਾਈਏ। ਅੱਖਾਂ ਮੀਚੀਆਂ, ਘਰ ਵਿੱਚ ਜਦੋਂ ਵੇਖਿਆ ਖੋਲ ਕੇ ਤੇ ਘਰ ਬੈਠਾ। ਉਸ ਵੇਲੇ ਇਸਤਰੀ ਸਤੀ ਹੋਣ ਲੱਗੀ ਨੂੰ ਬਚਾ ਲਿਆ। ਇਸ ਪ੍ਰਕਾਰ ਬਾਹਲਾ ਪਿਆਰ ਪੈ ਗਿਆ ਉਸਦੇ ਨਾਲ। ਗੁਰੂ ਸਾਹਿਬ ਸੱਚੇ ਪਾਤਸ਼ਾਹ ਫਿਰ ਸਾਲ ਦੋ ਸਾਲ ਬਾਅਦ ਵਿਚਰਦੇ ਹੋਏ ਜਦੋਂ ਸਿਆਲਕੋਟ ਪੁੱਜੇ, ਭਾਈ ਬਾਲੇ ਮਰਦਾਨੇ ਨੂੰ ਕਿਹਾ ਕਿ ਚਲੋ ਭਾਈ ਆਪਣਾ ਇੱਕ ਸੰਸਾਰੀ ਦੋਸਤ ਹੈ ਮੂਲਾ, ਉਹਨੂੰ ਮਿਲ ਚਲੀਏ। ਗੁਰੂ ਸਾਹਿਬ ਪ੍ਰੇਮ ਦੇ ਨਾਲ ਇਹਦੇ ਬੂਹੇ ਅੱਗੇ ਆਏ, ਹਾਕ ਮਾਰੀ, ਹੇ ਮੂਲੇ ਹੇ ਮੂਲੇ। ਉਸ ਨੇ ਇਸਤਰੀ ਨੇ ਜਦੋਂ ਵੇਖਿਆ ਕਿ ਗੁਰੂ ਸਾਹਿਬ ਜੀ ਦੇ ਨਾਲ ਜਿਹਨਾਂ ਦੇ ਨਾਲ ਗਿਆ ਸੀ ਉਹ ਹੀ ਆ ਗਏ ਹੈ, ਇਹਨੂੰ ਮੂਲੇ ਨੂੰ ਕਹਿਣ ਲੱਗੀ ਵੇਖ ਉਹ ਸੰਤ ਆ ਗਏ ਹੈ ਜਿਹੜੇ ਅੱਗੇ ਤੈਨੂੰ ਨਾਲ ਲੈ ਗਏ ਸੀ, ਤੇ ਹੁਣ ਜੇ ਤੂੰ ਬਚਣਾ ਚਾਹੁੰਦਾ ਤੈਨੂੰ ਨਾਲ ਲੈ ਜਾਣਗੇ ਤਾਂ ਭੱਜ ਕੇ ਗਹੀਰੇ ਚ ਪ੍ਰਵੇਸ਼ ਹੋ ਜਾ। ਅੰਦਰ ਸਾਧ ਸੰਗਤ ਜੀ ਪਾਠੀਆਂ ਦਾ ਗੋਹਿਆਂ ਦਾ ਗਹੀਰਾ ਸੀ, ਉਸ ਵਿਚ ਮੂਲਾ ਡਰਦਾ ਜਾ ਰਿਹਾ। ਮਹਾਰਾਜ ਹਾਕਾਂ ਮਾਰੀਆਂ, ਦੋ ਤਿੰਨ ਹਾਕਾਂ ਮਾਰ ਤੋਂ ਇਸਤਰੀ ਕਹਿੰਦੀ ਮਹਾਰਾਜ ਜਿਹਨੂੰ ਤੁਸੀਂ ਹਾਕ ਮਾਰਦੇ ਹੋ ਉਹ ਤਾਂ ਹੈ ਨਹੀਂ ਇੱਥੇ। ਸੱਚੇ ਪਾਤਸ਼ਾਹ ਜੀ ਉਸ ਵੇਲੇ ਬਚਨ ਕੀਤੇ ਕਿ ਉਹ ਮੂਲਿਆ ਅਸੀਂ ਤੈਨੂੰ ਪ੍ਰੇਮ ਨਾਲ ਮਿਲਣ ਵਾਸਤੇ ਆਏ ਸੀ ਤੇ ਤੂੰ ਕੀ ਕੀਤਾ, ਤੈਂ ਮਰਨਾ ਸੱਚ ਲਿਖਿਆ ਤੇ ਜਿਉਣਾ ਝੂਠ ਲਿਖਿਆ, ਆਪਦੀ ਮੌਤ ਚੇਤੇ ਨਾ ਕੀਤੀ। ਤਾਂ ਉਸ ਵੇਲੇ ਸਲੋਕ ਉਚਾਰਿਆ ਸਤਿਗੁਰੂ ਜੀ ਨੇ
ਨਾਲ ਕਿਰਾਣਾ ਦੋਸਤੀ।
ਮਹਾਰਾਜ ਕਹਿੰਦੇ ਕਿਰਾਣ ਜਿਹੜੇ ਹੁੰਦੇ ਹਨ ਇਹਨਾਂ ਦੇ ਨਾਲ ਜਿਹੜੀ ਦੋਸਤੀ ਪ੍ਰੀਤੀ ਕਰਨੀ
ਹੈ, ਕੂੜੀ ਪਾ,
ਝੂਠਿਆਂ ਦੀ ਝੂਠੀ ਪਾ ਸੋਭਾ ਹੁੰਦੀ ਹੈ, ਇਹ ਝੂਠੀ ਸੋਭਾ ਹੀ ਹੁੰਦੀ ਹੈ। ਇਹਨਾਂ ਦੇ ਨਾਲ ਪ੍ਰੀਤ ਕਰਨੇ ਖਿਣਕਵਾਦੀ ਹੁੰਦੇ ਆ, ਬਾਹਲੀ ਮੁਹੱਬਤ ਨੀ ਨਿਭਾ ਸਕਦੇ।
ਮਰਨ ਨਾ ਜਾਪੈ ਮੂਲਿਆ।
ਮਹਾਰਾਜ ਕਹਿੰਦੇ ਹੇ ਮੂਲਿਆ ਤੈਨੂੰ ਮਰਨਾ ਨੀ ਜਾਣਿਆ, ਕਿੱਥੇ ਆਉਣੀ ਸੀ ਮੌਤ, ਕਿਹੜੇ ਥਾਂ, ਗਹੀਰੇ ਚੋ ਹੀ ਸੱਪ ਉਦੋਂ ਲੜ ਗਿਆ ਸਾਧ ਸੰਗਤ ਜੀ। ਸਤਿਗੁਰੂ ਦੇ ਉੱਥੋਂ ਕੰਢ ਫੇਰਨ ਤੋਂ, ਉਹ ਸੱਪ ਦੇ ਲੜਨ ਤੋਂ ਮੂਲਾ ਹੈ ਕਰਦਾ ਬਾਹਰ ਨਿਕਲ ਆਇਆ। ਕਿ ਮੈਂ ਤੈਨੂੰ ਤੈਂ ਮੈਨੂੰ ਮਾਰਤਾ ਮੇਰੇ ਸਿਰ ਚੜ੍ਹ ਕੇ ਮੈਨੂੰ ਲੁਕੋਤਾ ਗੁਰੂ ਸਾਹਿਬ ਦੇ ਦਰਸ਼ਨ ਨਾ ਕਰਨ ਦਿੱਤੇ। ਇਉਂ ਕਹਿੰਦਾ ਬੇਹੋਸ਼ ਹੋ ਗਿਆ ਸਤਸੰਗ ਜੀ, ਸਭ ਬੜਾ ਜ਼ਹਿਰੀਲਾ ਸੀ। ਉਸ ਵੇਲੇ ਲੋਕਾਂ ਨੂੰ ਪਤਾ ਲੱਗਾ ਮੂਲਾ ਮਰ ਗਿਆ, ਦਸਵੇਂ ਦੁਆਰ ਪ੍ਰਾਣ ਚੜ੍ਹ ਗਏ ਹੈ। ਛੇਤੀ ਮੰਜੇ ਤੇ ਪਾ ਕੇ ਗੁਰੂ ਸਾਹਿਬ ਜੀ ਪਿੱਛੋਂ ਦੀ ਤਰਫ ਹੁਣ ਸਿਆਲਕੋਟ ਚ ਬੌਲੀ ਸਾਹਿਬ ਬਣੀ ਨਾ, ਉਹ ਦੁਬਾਰਾ ਗੁਰੂ ਸਾਹਿਬ ਦੇ ਆਉਣ ਵੇਲੇ ਦੀ ਯਾਦਗਾਰ ਹੈ। ਪਹਿਲੀ ਜਿਹੜੀ ਹੈ ਬੇਰ ਸਾਹਿਬ, ਉਹ ਵੱਖਰਾ ਗੁਰਦੁਆਰਾ, ਇਹ ਪਿੱਛੋਂ ਦੀ ਤਰਫ ਹੈ। ਉਸ ਥਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬੈਠੇ ਸਨ। ਉੱਥੇ ਬੈਠਿਆਂ ਦੇ ਪਾਸ ਇਸ ਮੂਲੇ ਨੂੰ ਮੰਜੇ ਤੇ ਚੱਕ ਕੇ ਲੈ ਆਏ, ਸਤਿਗੁਰਾਂ ਦੇ ਪਾਸ ਲਿਆ ਕੇ ਪਾ ਦਿੱਤਾ। ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਹੁਣ ਨਹੀਂ ਇਹ ਜਿਉਂਦਾ ਹੋ ਸਕਦਾ, ਅਸੀਂ ਇਹਨੂੰ ਪਿਆਰ ਦੇ ਨਾਲ ਮਿਲਣ ਗਏ ਸੀ ਤੇ ਬੇਮੁਖ ਹੋ ਗਿਆ, ਕਰਤਾਰ ਵੱਲੋਂ ਕੋਈ ਮਾਰ ਪੈ ਗਈ ਇਸ ਨੂੰ। ਅੱਛਾ, ਇਹਦਾ ਫਲ ਜ਼ਰੂਰ ਹੋਵੇਗਾ ਜਦੋਂ ਇਹ ਸਾਡੇ ਤੁਸੀਂ ਪਾਸ ਲਿਆਂਦਾ, ਇਹਨੂੰ ਅੰਤ ਵੇਲੇ ਦਰਸ਼ਨ ਕਰਾਏ ਹੈ। ਇਉਂ ਬਚਨ ਕਹਿੰਦੇ, ਉਹ ਤਾਂ ਸਰੀਰ ਗਿਆ ਛੱਡ ਤੇ ਇਹਨੂੰ ਦਸਵੇਂ ਸਰੂਪ ਚ ਅਸੀਂ ਇਹਦੀ ਬੰਧਨ ਤੋੜਾਂਗੇ, ਮੁਕਤ ਕਰਾਂਗੇ। ਇਹ ਬਚਨ ਗੁਰੂ ਸਾਹਿਬ ਜੀ ਨੇ ਕਰਤੇ ਸਤਸੰਗ ਜੀ। ਸਤਿਗੁਰੂ ਸਾਹਿਬ ਜੀ ਉੱਥੋਂ ਚਲੇ ਆਏ, ਮੂਲੇ ਨੂੰ ਲੋਕਾਂ ਨੇ ਸਤਿਕਾਰ ਦਿੱਤਾ। ਇਸੇ ਪ੍ਰਕਾਰ ਮੂਲਾ ਟੇਢੀਆਂ ਜੂਨਾਂ ਜੀ ਭਰਮਦਾ ਰਿਹਾ, ਕਦੇ ਕਿਸੇ ਜੂਨ ਚ ਗਿਆ, ਕਦੇ ਕਿਸੇ ਜੂਨ ਚ ਗਿਆ। ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਆਗਮਨ ਨੂੰ ਉਡੀਕਦਾ ਸੀ ਕਿ ਮਹਾਰਾਜ ਸਾਹਿਬ ਕਦੋਂ ਆਉਣ। ਸ਼ਿਕਾਰ ਘਾਟ ਵਾਲੇ ਸਿੰਘ ਜਿਹੜੇ ਹੈ ਉਹ ਕਹਿੰਦੇ ਨੇ ਕਿ ਸ਼ਿਕਾਰ ਘਾਟ ਮਹਾਰਾਜ ਸਾਨੂੰ ਮੂਲੇ ਦੀ ਗਤੀ ਕੀਤੀ ਹੈ। ਇੱਕ ਵੈਸ਼ਨੋ ਗੁਰੂ ਸਾਹਿਬ ਨੂੰ ਸਾਖੀ ਆਨੰਦਪੁਰ ਸਾਹਿਬ ਦੀ ਵੀ ਲਿਖੀ ਹੋਈ ਹੈ। ਇਹ ਵੈਸ਼ਨੋ ਇੱਕ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਸੀ, ਜੋ ਦਰਦਾਰ ਕਰਨ ਵਾਸਤੇ ਆਇਆ ਹੈ ਤੇ ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਬਾਜ ਨੂੰ ਛੱਡਿਆ ਹੈ ਤੇ ਬਾਜ ਨੇ ਇਸ ਦੇ ਝਪਟ ਮਾਰੀ ਹੈ ਸਹੇ ਦੇ, ਤੇ ਗੁਰੂ ਸਾਹਿਬ ਬੜੇ ਹੱਸੇ। ਉਸ ਵੇਲੇ ਜਦੋਂ ਹੱਸੇ, ਇਹ ਵੈਸ਼ਨੋ ਕਹਿੰਦਾ, ਵੇਖੋ ਗੁਰੂ ਸਾਹਿਬ ਦਇਆ ਨਹੀਂ ਕਰਦੇ, ਉਹ ਜਾਨਵਰ ਦੇ ਤਾਂ ਹੀ ਬਾਜ ਚਪਟ ਮਾਰ ਰਿਹਾ ਹੈ ਤੇ ਗੁਰੂ ਸਾਹਿਬ ਹੱਸ ਰਹੇ ਹੈ। ਇੰਨੇ ਚਿਰ ਨੂੰ ਸਤਸੰਗ ਜੀ ਸਹਿਆ ਮਰ ਗਿਆ ਤੇ ਉਹਦੇ ਚੋਂ ਮੂਲੇ ਦੀ ਦੇਹ ਪ੍ਰਗਟ ਹੋ ਗਈ। ਉਹ ਵੈਸ਼ਨੋ ਦੇ ਦੇਖਦੇ ਹੋ ਪ੍ਰਗਟ ਹੋ ਕੇ ਮੂਲਾ ਗੁਰੂ ਸਾਹਿਬ ਦੇ ਚਰਨੀ ਪੈ ਗਿਆ। ਮਹਾਰਾਜ ਸਾਹਿਬ ਕਹਿੰਦੇ, ਹੁਣ ਮਿਲਿਆ, ਉਹ ਤਾਂ ਵਿਛੜਿਆ ਹੋਇਆ। ਅੱਛਾ, ਤੂੰ ਅੰਤ ਵੇਲੇ ਤੇਰੇ ਨੂੰ ਸਾਡੇ ਪਾਸ ਲਿਆਏ ਸੀ, ਉਸ ਦਾ ਫਲ ਦਰਸ਼ਨ ਇਹ ਹੋਇਆ, ਜਾ ਹੁਣ ਜੰਮਣ ਮਨ ਚ ਨਹੀਂ ਪਵੇਗਾ, ਤੈਨੂੰ ਮੁਕਤ ਕੀਤਾ। ਇਹ ਕਲਗੀਧਰ ਨੇ ਜਦੋਂ ਕਿਰਪਾ ਕੀਤੀ, ਉਸ ਵੇਲੇ ਮੂਲਾ ਭਗਵਾਨ ਦਾ ਰੂਪ ਬਣ ਕੇ ਵੈਕੁੰਠ ਨੂੰ ਗੁਰੂ ਸਾਹਿਬ ਦੇ ਸਤੋਤਰ ਕਰਕੇ ਚਲਿਆ ਗਿਆ। ਵੈਸ਼ਨੋ ਵੇਖ ਕੇ ਪੈਰੀ ਪੈ ਗਿਆ ਕਿ ਮਹਾਰਾਜ ਮੈਂ ਭੁੱਲ ਗਿਆ, ਤੁਹਾਡੇ ਕੌਂਤਕਾਂ ਨੂੰ ਮੈਂ ਕੀ ਜਾਣ ਸਕਦਾ, ਤੁਸੀਂ ਮਹਾਰਾਜ ਸਹੇ ਦੇ ਬਾਜ ਦੇ ਚਪੇਟ ਮਾਰਨ ਤੋਂ ਹੱਸੇ ਸੀ, ਮੈਨੂੰ ਨਹੀਂ ਸੀ ਪਤਾ। ਮਹਾਰਾਜ ਕਹਿੰਦੇ, ਐਂ ਬੇਮੁਖ ਹੋ ਗਿਆ ਸੀ, ਇਹ ਸਿਆਲਕੋਟ ਦਾ ਮੂਲਾ ਸੀ। ਸਾਰਾ ਪ੍ਰਸੰਗ ਉਹਨੂੰ ਫਿਰ ਸੁਣਾਇਆ ਤੇ ਮੂਲੇ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਕਲਿਆਣ ਪਾਈ। ਇਹ ਉਹ ਸਾਧ ਸੰਗਤ ਜੀ ਸਲੋਕ ਦਾ ਫਲ ਦਰਸ਼ਨ ਕਰਨ ਦਾ ਉਹਨੂੰ ਫੇਰ ਮਿਲਿਆ ਸੀ। ਹਾਂਜੀ,
ਨਾਲ ਕਿਰਾੜਾ ਦੋਸਤੀ,
ਇਸ ਤਰ੍ਹਾਂ ਕਿਰਾੜਾਂ ਦਾ ਅਰਥ ਸਾਧ ਸੰਗਤ ਜੀ ਕਰੜੇ ਪੁਰਖ ਜੇ ਕਰੀਏ, ਕਿਰਾੜ ਕਰੜੇ ਪੁਰਖ ਜਿਹੜੇ ਆ ਨਾ, ਕਠੋਰ ਚਿੱਤ ਵਾਲੇ, ਉਹਨਾਂ ਦੇ ਨਾਲ ਜਿਹੜੀ ਦੋਸਤੀ ਲਾਉਣੀ ਹੈ, ਹੈ ਤਾਂ ਵੀ ਜਾਤੀ ਦੇ ਸੁਭਾਅ ਨੂੰ ਕਿਹਾ, ਲਿਹਾਜ਼ ਦੀ ਗੱਲ ਨਹੀਂ ਹੈ।
ਕੂੜਾ ਕੂੜੀ ਪਾ,
ਝੂਠੇ ਪੁਰਖਾਂ ਦੀ ਝੂਠੀ ਪਾ ਸੋਭਾ ਹੁੰਦੀ ਹੈ।
ਮਰਨ ਨਾ ਜਾਪੈ ਮੂਲਿਆ,
ਮੂਲ ਉੱਕਾ ਹੀ ਹੈ ਜੀ, ਮਰਨਾ ਤੂੰ ਜਾਣਿਆ ਨਹੀਂ ਹੈ।
ਆਵੇ ਕਿਤੇ ਥਾ,
ਕਿਹੜੀ ਜਗ੍ਹਾ ਤੇਰੀ ਮੌਤ ਆਉਣੀ ਹੈ, ਮੌਤ ਨੂੰ ਭੁਲਾਈ ਬੈਠਾ ਹੈ।
ਗਿਆਨਹੀਣ ਅਗਿਆਨ ਪੂਜਾ,
ਸਾਧ ਸਿੰਘ ਜਿਨ੍ਹਾਂ ਨੂੰ ਸਰੂਪ ਦਾ ਗਿਆਨ ਨਹੀਂ, ਉਹ ਕੀ ਕਰਦੇ ਲੋਕ ਅਗਿਆਨੀਆਂ ਦੀ, ਕੋਈ ਪੱਥਰਾਂ ਦੀ ਪੂਜਾ ਕਰਦਾ ਫਿਰਦਾ, ਕੋਈ ਬੁੱਤਾਂ ਨੂੰ ਬਣਾ ਬਣਾ ਕੇ ਪੂਜਾ ਕਰੀ ਜਾਂਦਾ। ਇਹ ਉਹ ਅਗਿਆਨਤਾ ਹੀ ਪੂਜਾ ਕਰਦੇ ਹੈ, ਜਿਨ੍ਹਾਂ ਨੂੰ ਸਰੂਪ ਦਾ ਗਿਆਨ ਨਹੀਂ ਹੈ, ਉਹਨਾਂ ਦੀ ਇਹੀ ਜੀ ਹਾਲਤ ਗਿਆਨਹੀਣਿਆਂ ਦੀ, ਅਗਿਆਨਤਾ ਹੀ ਪੂਜਨ ਕਰੀ ਜਾਂਦੇ ਹੈ। ਸਮਝ ਤੋਂ ਬਗੈਰ ਵਾਹਿਗੁਰੂ ਬ੍ਰਹਮ ਚੇਤਨ ਨੂੰ ਸਰਵ ਕਲਾ ਸਮਰੱਥ ਨੂੰ ਛੱਡ ਦਿੱਤਾ ਹੈ।
ਅੰਧ ਵਰਤਾਵਾ ਭਾਵ ਦੂਜਾ,
ਜਿਨ੍ਹਾਂ ਦੇ ਅੰਦਰ ਦ੍ਵੈਤ ਭਾਵ ਹੈ ਸਾਧ ਸੰਗਤ ਜੀ, ਉਹਦੇ ਅੰਦਰ ਅੰਧ ਅਗਿਆਨਤਾ ਜੀ ਦਾ ਐਸਾ ਨੇਰ ਦਾ ਵਰਤਾਵਾ ਹੈ, ਅਵਰਨ ਦੇ ਪਰਦੇ ਚ ਹਰ ਵਕਤ ਵਰਤਾਵੇ ਚ ਵਰਤਦੇ ਹੈ, ਜਿਵੇਂ ਕੋਈ ਹਨੇਰੇ ਨੂੰ ਢੋਂਦਾ ਰਹੇ। ਇਸ ਪ੍ਰਕਾਰ ਸਾਧ ਸੰਗਤ ਜੀ ਅਗਿਆਨ ਦੇ ਵਰਤਾਵੇ ਚ ਵਰਤਦੇ ਹਨ, ਦੁਆਦ ਭਾਜ ਪਏ ਹੋਏ।
ਗੁਰ ਬਿਨ ਗਿਆਨ ਧਰਮ ਬਿਨ ਧਿਆਨ,
ਸਤਿਗੁਰੂ ਸਾਹਿਬ ਤੋਂ ਬਗੈਰ ਗਿਆਨ ਨਹੀਂ ਹੋ ਸਕਦਾ। ਸਤਿਗੁਰੂ ਦੇ ਦਿਸੇ ਧਰਮ ਤੋਂ ਬਿਨਾਂ, ਜਿਨ੍ਹਾਂ ਚਿਰ ਗੁਰੂ ਸਾਹਿਬ ਦਾ ਧਰਮ ਨਹੀਂ ਦਿਲ ਚ ਧਾਰਿਆ ਸੱਚੇ ਪਾਤਸ਼ਾਹ ਦਾ, ਉਹਦੇ ਚ ਧਿਆਨ ਕਾਹਦਾ ਕਰੂਗਾ? ਉਹ ਜਿਹੜਾ ਗੁਰੂ ਸਾਹਿਬ ਦੇ ਧਰਮ ਵਾਲਾ ਹੈ ਉਹ ਗੁਰੂ ਸਾਹਿਬ ਦਾ ਧਿਆਨ ਹੋਵੇਗਾ। ਮਹਾਰਾਜ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਹਿਮ ਉਸਕਾ ਚਿਹਰਾ, ਰਹਿਤ ਰਹਿਤ ਰਹਿ ਜਾਏ ਬਕਾਰਾ, ਗੁਰਪੂਰੇ ਕੇ ਸ਼ਬਦ ਅਪਾਰਾ। ਇਸ ਪ੍ਰਕਾਰ ਭਈ ਜਿਹਦੇ ਅੰਦਰ ਗੁਰੂ ਸਾਹਿਬ ਦਾ ਧਰਮ ਧਾਰਿਆ ਹੋਇਆ ਉਹਦੇ ਅੰਦਰ ਹੀ ਧਿਆਨ ਹੋ ਸਕਦਾ। ਜਿਹਦਾ ਧਰਮ ਹੀ ਨਹੀਂ ਹੈ ਕੋਈ, ਉਹਦਾ ਧਿਆਨ ਕਿਹਦੇ ਚ ਲੱਗੇਗਾ? ਇਸ ਕਰਕੇ ਧਰਮ ਤੋਂ ਬਿਨਾਂ ਧਿਆਨ ਨਹੀਂ ਹੋ ਸਕਦਾ। ਧਰਮੀ ਆਦਮੀ ਜਿਹੜਾ ਹੈ ਉਹੀ ਪਰਮੇਸ਼ਰ ਦਾ ਧਿਆਨ ਲਾ ਸਕਦਾ ਹੈ।
ਸੱਚ ਬਿਨ ਸਾਖੀ ਮੂਲੋ ਨਾ ਬਾਕੀ,
ਇਹ ਸੱਚ ਤੋਂ ਬਿਨਾਂ ਅਗਵਾਹੀ ਵੀ ਕਾਹਦੀ ਹੋ ਸਕਦੀ ਹੈ? ਜਿਹਦੇ ਕੋਲੇ ਮੂਲ ਹੀ ਹੈ ਨੀ, ਉਹਦੀ ਬਕਾਇਆ ਬਾਕੀ ਕੀ ਨਿਕਲਣੀ ਹੈ? ਇਸੇ ਪ੍ਰਕਾਰ ਸਾਧ ਸਿੰਘ ਜੀ, ਸੱਚ ਤੋਂ ਬਿਨਾਂ ਸਾਖੀ ਸਰੂਪ ਦੀ ਸਖਿਆਤਾ ਨਹੀਂ ਹੁੰਦੀ ਸੱਚੇ ਨਾਮ ਤੋਂ ਬਿਨਾਂ। ਤੇ ਜਿਹਦੇ ਮੂਲ ਪੁੰਨੀ ਹੈ ਨੀ, ਉਹਨਾਂ ਨੂੰ ਬਾਕੀ ਫਲ ਕਿਸੇ ਪ੍ਰਕਾਰ ਦਾ ਨਿਸ਼ਕਾਮ ਕਰਮਾਂ ਦਾ ਕੀ ਮਿਲਣਾ ਹੈ? ਤੇ ਜਿਹਨਾਂ ਕੋਲ ਮੂਲ ਸਵਾਸ ਹੀ ਹੈ ਨੀ, ਉਹਦੇ ਬਾਕੀ ਜੀਵਨ ਕੀ ਹੋਣਾ ਹੈ ਮਨੁੱਖਾ ਜਨਮ ਦਾ, ਜਿਹਦੇ ਸਾਹ ਹੀ ਮੁੱਕ ਚੁੱਕੇ ਮਾਰੀ ਚੁੱਕਾ ਹੈ? ਇਸੇ ਪ੍ਰਕਾਰ ਮੂਲ ਜਿਹਨਾਂ ਦੇ ਕੋਲੇ ਭਾਈ ਗੁਰੂ ਸਾਹਿਬ ਦਾ ਉਪਦੇਸ਼ ਨੀ, ਉਹਨਾਂ ਨੂੰ ਬਾਕੀ ਮੁਗਦੀ ਕੀ ਮਿਲਣੀ ਹੈ? ਕਿਤੋਂ ਨੀ ਮਿਲਦੀ।
ਮਾਣੂ ਘੱਲੇ ਉੱਠੀ ਚੱਲੇ,
ਇਹ ਜਿਹੜੇ ਮਨੁੱਖਾਂ ਨੇ ਇਹ ਸਾਧ ਸੰਗਤ ਜੀ ਘੱਲੇ ਹੋਏ ਪਰਮੇਸ਼ਰ ਦੇ ਆਏ ਹੈ। ਜਿਸ ਵਕਤ ਆਗਿਆ ਹੁੰਦੀ ਹੈ, ਉਮਰ ਪੂਰੀ ਹੋ ਜਾਂਦੀ ਹੈ, ਉਦੋਂ ਇੱਥੋਂ ਉੱਠ ਕੇ ਚਲੇ ਜਾਂਦੇ, ਕੂਚ ਕਰ ਜਾਂਦੇ ਹਨ ਪਰਲੋਕ ਨੂੰ।
ਸਾਧ ਨਾਹੀ ਇਹੀ ਗੱਲਾਂ,
ਜਿਹੜੀਆਂ ਜਿਹੜੀਆਂ ਹੋਈਆਂ ਗੱਲਾਂ ਕਰਨੀਆਂ ਕਿ ਮੈਂ ਸਭ ਕੁਝ ਕਰ ਸਕਦਾ ਹਾਂ, ਮੈਂ ਬੜਾ ਸਮਰੱਥ ਹਾਂ, ਇਹੋ ਜਿਹੀਆਂ ਗੱਲਾਂ ਕਰਨ ਨਾਲ ਕੋਈ ਆਤਮ ਆਨੰਦ ਦਾ ਸਵਾਦ ਥੋੜਾ ਆਉਂਦਾ? ਬਕਵਾਸ ਕਰਨ ਤੋਂ ਬਿਨਾਂ ਹੱਥ ਨਹੀਂ ਕੁਛ ਆਉਂਦਾ। ਅਗਿਆਨ ਵਾਲੀਆਂ ਗੱਲਾਂ ਕਰਨੇ ਕਰਕੇ ਕੋਈ ਸਰੂਪ ਦੇ ਆਨੰਦ ਦਾ ਸਵਾਦ ਨਹੀਂ ਆਉਂਦਾ ਹੈ।
ਰਾਮ ਝੁਰੈ ਦਲ ਮੇਲ ਵੈ,
ਦੇਖੋ ਜਿਹੜੇ ਸਮਰੱਥ ਹੈ ਉਹਨਾਂ ਨੂੰ ਵੀ ਭਾਈ ਜਿਹੜਾ ਕਰਮ ਕਰਦੇ ਉਹਦਾ ਫਲ ਭੋਗਣਾ ਪੈਂਦਾ। ਇਹ ਦੱਸਦੇ ਹਨ ਜਿਸ ਵਕਤ ਸਾਧ ਸੰਗਤ ਜੀ, ਨਾਰਦ ਮੁਨੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਬ੍ਰਹਮਚਰਜ ਕਰ ਨਾਰਦ ਹੈਰਾਨੇ ਹੈ। ਬ੍ਰਹਮਚਰਜ ਰੱਖਣੇ ਕਰਕੇ ਨਾਰਦ ਮੁਨੀ ਨੂੰ ਵੀ ਹੈਰਾਨ ਹੋਣਾ ਪਿਆ। ਇੱਕ ਦਿਨ ਦੀ ਗੱਲ ਹੈ, ਕਾਮ ਦੇ ਬਾਲਕ ਰੂਪ ਧਾਰ ਕੇ ਨਾਰਦ ਮੁਨੀ ਕੋਲੇ ਆਇਆ, ਜਿੱਥੇ ਤਪ ਕਰਦਾ ਸੀ। ਨਾਰਦ ਮੁਨੀ ਦਾ ਚਿੱਤ ਡੋਲਿਆ ਨਾ, ਕਾਮ ਦੇ ਪੈਰੀ ਪੈ ਗਿਆ, ਬੜਾ ਖੁਸ਼ ਹੋਇਆ। ਕਹਿੰਦੇ ਨਾਰਦ ਮੁਨੀ ਤੂੰ ਬੜਾ ਬਲੀ ਹੈ, ਮੈਨੂੰ ਜਿੱਤ ਲਿਆ। ਉਸ ਵੇਲੇ ਨਾਰਦ ਨੂੰ ਇੰਨੀ ਖੁਸ਼ੀ ਚੜੀ, ਚਿੱਤ ਚ ਨੀ ਜਾਮੇ ਚ ਨੀ ਮਿਉਂਦਾ, ਸ਼ਿਵ ਜੀ ਕੋਲੇ ਆਇਆ। ਕਹਿੰਦੇ ਸ਼ਿਵ ਭਗਵਾਨ ਮੈਂ ਤੈਨੂੰ ਗੱਲ ਦੱਸਾਂ। ਕਹਿੰਦੇ ਦਸ ਮੁਨੀ, ਬੜਾ ਖੁਸ਼ ਹੈ। ਕਹਿੰਦੇ ਅੱਜ ਕਾਮ ਮੇਰੇ ਪੈਰੀ ਪੈ ਗਿਆ, ਮੈਂ ਜਿੱਤ ਲਿਆ। ਬਾਲਕ ਰੂਪ ਧਾਰ ਕੇ ਮੈਨੂੰ ਮੋਹਣਾ ਚਾਹੁੰਦਾ ਸੀ, ਮੇਰਾ ਚਿੱਤ ਮੋਹਤ ਨਹੀਂ ਹੋਇਆ। ਇਹ ਸੁਣ ਕੇ ਸਾਧ ਸੰਗਤ ਜੀ ਸ਼ਿਵਾਂ ਨੇ ਕਿਹਾ, ਗੱਲ ਇਹ ਹੈ, ਇਹ ਗਾਹਾਂ ਨਾ ਦੱਸੀ, ਇਹਨੂੰ ਜੜ ਕੇ ਰੱਖ। ਇਹ ਗੱਲ ਸੁਣ ਕੇ ਕਹਿੰਦਾ, ਲੈ ਦੇਖੋ ਇਹ ਵੀ ਕਿਸੇ ਦੀ ਪ੍ਰਭਤਾ ਨਹੀਂ ਸਹਾਰ ਸਕਦੇ। ਮੈਂ ਇਹਨੂੰ ਚੰਗਾ ਮੁਨੀ ਜਾਣ ਕੇ ਗੱਲ ਕੀਤੀ, ਕਹਿੰਦਾ ਗੱਲ ਹੀ ਨਾ ਕਰੀਗਾ, ਇਹੀ ਜੀ ਜਸ ਵਾਲੀ ਗੱਲ ਕਿਉਂ ਨਾ ਮੈਂ ਕਰਾਂਗਾ, ਬ੍ਰਹਮਾ ਕੋਲੇ ਜਾ ਦੱਸਿਆ। ਬ੍ਰਹਮਾ ਜੀ ਕਹਿੰਦੇ, ਅੱਗੇ ਨਾ ਪੁੱਤਰ ਗੱਲ ਕਰੀ। ਲੈ ਕਹਿੰਦੇ, ਭਾਵੇਂ ਮੇਰਾ ਪਿਓ ਹੈ ਪਰ ਮੇਰਾ ਜਸ ਇਹ ਵੀ ਨਹੀਂ ਸਹਾਰਦਾ। ਫਿਰ ਵਿਸ਼ਨੂੰ ਕੋਲੇ ਚਲਿਆ ਗਿਆ। ਵਿਸ਼ਨੂੰ ਭਗਵਾਨ ਨੂੰ ਖੁਸ਼ੀ ਦੇ ਨਾਲ ਕਹਿਣ ਲੱਗਾ, ਮਹਾਰਾਜ ਮੈਂ ਅੱਜ ਬ੍ਰਹਮਚਰਜ ਪੂਰਾ ਕਰ ਲਿਆ, ਮੇਰਾ ਜਪ ਸਦ ਕਾਇਮ ਹੈ। ਸੁਣ ਕੇ ਵਿਸ਼ਨੂੰ ਭਗਵਾਨ ਨੇ ਬੜਾ ਪਿਆਰ ਕੀਤਾ, ਕਹਿੰਦੇ ਵਾਹ ਮੁਨੀ, ਤੇਰੇ ਅਰਗਾ ਅੱਜ ਕੌਣ ਹੈ? ਇਉਂ ਮੁਨੀ ਦਰਸ਼ਨ ਕਰਕੇ ਜਦੋਂ ਵਾਪਸ ਆਇਆ, ਵਿਸ਼ਨੂੰ ਦੇ ਅੰਦਰ ਸੰਕਲਪ ਹੋ ਗਿਆ, ਕਹਿੰਦੇ ਪਰਖ ਤਾਂ ਲਈਏ ਥੋੜਾ ਜਿਹਾ ਇਹਨੂੰ। ਇਸ ਸੰਕਲਪ ਦੇ ਨਾਲ ਵਿਸ਼ਨੂੰ ਭਗਵਾਨ ਨੇ ਇੱਕ ਰਾਜੇ ਦਾ ਰੂਪ ਧਾਰ ਲਿਆ, ਇੱਕ ਸਵੰਬਰ ਰਚ ਲਿਆ ਤੇ ਲਕਸ਼ਮੀ ਨੂੰ ਕਹਿਤਾ, ਤੇ ਤੂੰ ਇਹਦੀ ਲੜਕੀ ਦਾ ਰੂਪ ਧਾਰ ਲਾ। ਅਨੂਪ ਨਗਰ ਸਜ ਗਿਆ, ਜਿੱਧਰ ਨਾਰਦ ਮੁਨੀ ਵਿਚਰਦਾ ਸੀ ਰਸਤੇ ਵਿੱਚ ਰਾਜੇ ਦਾ ਰਾਜ ਆ ਗਿਆ। ਦੇਖ ਕੇ ਨਵਾਂ ਰਾਜਵਾਸ ਬੜਾ ਖੁਸ਼ ਹੋਇਆ, ਖੁਸ਼ ਹੋ ਕੇ ਉਸ ਰਾਜ 'ਚ ਜਾ ਪ੍ਰਵੇਸ਼ ਹੋਇਆ। ਰਾਜੇ ਨੂੰ ਮੁਨੀ ਆਇਆ ਜਾਣ ਕੇ ਬੜਾ ਸਤਿਕਾਰ ਕੀਤਾ, ਅਰਗ ਪਾਦ ਆਦਿਕ ਲੈ ਕੇ, ਚਰਨਾਮਤ ਲੈ ਕੇ ਇਸ ਨੂੰ ਸਿੰਘਾਸਣ ਤੇ ਬਿਠਾ ਦਿੱਤਾ ਤੇ ਲਿਆ ਕੇ ਲੜਕੀ ਦਾ ਹੱਥ ਵਿਖਾ ਦਿੱਤਾ। ਕਹਿੰਦੇ ਜੀ ਦੱਸੋ, ਕੱਲ ਨੂੰ ਮੈਂ ਲੜਕੀ ਦਾ ਸੁੰਬਰ ਰਚਣ ਲੱਗਾ ਹੈ, ਤੁਸੀਂ ਕਿਰਪਾ ਕਰਕੇ ਦੱਸੋ ਮੁਨੀ ਜੀ, ਇਸ ਬੀਬੀ ਦਾ ਸੁਹਾਗ ਭਾ ਕਿਹਾ ਹੋਵੇਗਾ, ਇਹਨੂੰ ਪਤੀ ਕਿਹੋ ਜਿਹੇ ਗੁਣਾਂ ਵਾਲਾ ਮਿਲੇਗਾ। ਸੁਣ ਕੇ ਨਾਰਦ ਮੁਨੀ ਜਦੋਂ ਦੇਖਿਆ ਵੀ ਇਹਦਾ ਪਤੀ ਤਰਲੋਕੀ ਦਾ ਮਾਲਕ ਹੋਵੇਗਾ, ਹੈਰਾਨ ਹੋ ਗਿਆ। ਕਹਿੰਦਾ ਐਡੇ ਭਾਗਾਂ ਵਾਲੀ ਇਹ ਲੜਕੀ ਹੈ। ਹੈਰਾਨ ਹੋ ਕੇ ਦਿਲ ਚ ਖਿਆਲ ਕੀਤਾ, ਮੈਂ ਇਹਨੂੰ ਵਰ ਲਾਂ ਤਾਂ ਠੀਕ ਹੈ, ਉਹ ਸਾਰੀ ਬ੍ਰਹਮਚਰਜ ਵਾਲੀ ਗੱਲ ਹੀ ਭੁੱਲ ਗਈ। ਢਿੱਲਾ ਜਿਹਾ ਬੋਲਿਆ, ਕਹਿੰਦੇ ਰਾਜਾ ਕਰਮੇ ਦੇ ਥੋੜੇ ਮੱਧਮ ਜਿਹੀ ਹੈ, ਕੋਈ ਰਾਜਾ ਪੁਰਖ ਵਰ ਲਈ, ਇਉਂ ਕਹਿ ਦਿੱਤਾ। ਆਪ ਉੱਥੇ ਹੀ ਮੁੜ ਗਿਆ ਵਿਕੁੰਠ ਨੂੰ, ਕਹਿਣ ਲੱਗਾ ਭਗਵਾਨ ਹਰੀ ਤੇਰੇ ਨਾਲ ਇੰਨੀ ਮੁਹੱਬਤ ਹੈ ਮੇਰੀ, ਕਦੇ ਆਪਦਾ ਸਰੂਪ ਵੀ ਮੈਨੂੰ ਬਣਾ ਦਿਆ ਕਰ। ਕਹਿਣ ਲੱਗੇ ਨਾਰਦ ਮੰਗਲਾ, ਜੋ ਕੋਈ ਮੰਗਣਾ ਮੈਨੂੰ ਹਰੀ ਆਪਦਾ ਰੂਪ ਦੇ। ਵਿਸ਼ਨੂੰ ਨੂੰ ਟਿਚਰ ਕਰਨ ਦੀ ਆਦਤ ਸੀ, ਜਦੋਂ ਸ਼ਿਵ ਜੀ ਵਿਆਹਣ ਵਾਸਤੇ ਗਏ ਰਮਾਇਣ ਚ ਆਉਂਦਾ ਹੈ, ਉਦੋਂ ਵੀ ਵੇਖ ਕਰਕੇ ਸ਼ਿਵ ਜੀ ਨੂੰ ਮਖੌਲ ਕੀਤੇ ਸੀ। ਸ਼ਿਵ ਜੀ ਨੇ ਕਿਹਾ ਵਿਅੰਗ ਬਚਨ ਨੀ ਤੇਰੀ ਆਦਤ ਨੀ ਗਈ, ਹੇ ਰਾਮ ਹੇ ਭਗਵਾਨ ਵਿਅੰਗ ਬਚਨ ਬੋਲਦਾ ਹੀ ਰਹਿੰਦਾ। ਇਸ ਪ੍ਰਕਾਰ ਸਾਧ ਸੰਗਤ ਜੀ ਨਾਰਦ ਮੁਨੀ ਨੂੰ ਸਰੂਪਤਾ ਆਪਦਾ ਜਿਵੇਂ ਭਾਦੋਂ ਦੇ ਘੱਟ ਹੁੰਦੀਆਂ ਨੀਲੀ, ਇਹੋ ਜਿਹਾ ਸੋਹਣਾ ਬਣਾ ਤਾ ਲਿਸ਼ਕੀਲਾ ਤੇ ਮੂੰਹ ਬਾਂਦਰ ਦਾ ਲਾਤ। ਹਰੀ ਨਾਮ ਬਾਂਦਰ ਦਾ ਵੀ ਹੈ ਨਾ, ਹਰੇਕ ਚੀਜ਼ ਦਾ ਨਾਮ ਹੈ। ਨਾਰਦ ਮੁਨੀ ਆ ਗਿਆ ਖੁਸ਼ ਹੋ ਕੇ, ਮੈਂ ਹੁਣ ਭਗਵਾਨ ਦਾ ਰੂਪ ਬਣ ਗਿਆ। ਜਿਸ ਵੇਲੇ ਸੁੰਬਰ ਰਚਿਆ, ਸੁੰਬਰ ਦੇ ਵਿੱਚ ਸਾਰੇ ਰਾਜੇ ਵੀ ਆ ਗਏ। ਇਹ ਲੜਕੀ ਜਿਸ ਵਕਤ ਹਾਰ ਹੱਥ ਚ ਲੈ ਕੇ ਸਿਹਰਾ ਲੈ ਕੇ ਸੁੰਬਰ ਚ ਵੇਖਦੀ ਫਿਰਦੀ ਹੈ, ਨਾਰਦ ਮੁਨੀ ਅੱਗੇ ਹੋ ਕੇ ਬਹਿੰਦਾ। ਜਦੋਂ ਹੋ ਕੇ ਬਹਿੰਦਾ ਅੱਗੇ ਤੇ ਹੈ ਬਾਂਦਰ ਦਾ ਮੂੰਹ, ਇਹਦੇ ਵੱਲੋਂ ਝਾਕਦੀ ਨੀ, ਅੱਗੇ ਲੰਘ ਜਾਂਦੀ ਹੈ, ਫਿਰ ਅੱਗੇ ਆ ਕੇ ਬੈਠ ਜਾਂਦਾ। ਇਉਂ ਚੌਂ ਪੰਜੀ ਥਾਈ ਜਦੋਂ ਜਾ ਕੇ ਬੈਠਾ, ਉਸ ਵੇਲੇ ਸ਼ਿਵ ਜੀ ਦੇ ਗਣ ਸਨ, ਉਹ ਇਹਦੇ ਮਗਰ ਮਗਰ ਹੱਸਦੇ ਫਿਰਦੇ ਸੀ, ਹੱਸਦੇ ਹੱਸਦੇ ਫਿਰਦੇ ਕਹਿੰਦੇ ਉਹ ਨਾਰਦ ਦਾ ਮੂੰਹ ਤਾਂ ਆਪਦਾ ਵੇਖ ਲਾ। ਇੰਨੀ ਗੱਲ ਜਦੋਂ ਕਹੀ, ਇਹਨੂੰ ਪਾਣੀ ਦੇ ਕਿਨਾਰੇ ਤੇ ਜਾ ਕੇ ਮੂੰਹ ਵੇਖਿਆ ਤੇ ਬਾਂਦਰ ਦਾ ਮੂੰਹ, ਬੜਾ ਗੁੱਸੇ ਹੋ ਗਿਆ। ਉਹਨੇ ਚਿਰ ਨੂੰ ਵਿਸ਼ਨੂੰ ਜੀ ਰਾਜੇ ਦਾ ਰੂਪ ਧਾਰ ਕੇ ਆ ਗਏ, ਉਹ ਲੜਕੀ ਨੂੰ ਵਰ ਲਏ, ਇਹਨਾਂ ਨੇ ਮਾਲਾ ਪਾ ਦਿੱਤੀ। ਜਦੋਂ ਲਕਸ਼ਮੀ ਨਾਲ ਵੇਖੀ ਤੇ ਲੜਕੀ ਵਰੀ ਦੇਖੀ, ਕਹਿੰਦਾ ਮੈਨੂੰ ਇੰਨਾ ਦੁਖੀ ਕੀਤਾ, ਮੈਨੂੰ ਇਹ ਵਰ ਨਹੀਂ ਦਿੱਤੀ, ਜਾਂ ਤੇਰੀ ਵੀ ਇਸਤਰੀ ਗੁਆਜੂ, ਰੋਂਦਾ ਫਿਰੇਗਾ, ਬਣਾ ਚ ਭਾਲਦਾ ਫਿਰੇਗਾ, ਤੇਰੀ ਸਰਬੱਗਤਾ ਨਾਸ ਹੋਜੂ, ਤੇਰੇ ਬਾਂਦਰ ਦਾ ਮੂੰਹ ਲਾ, ਬਾਂਦਰ ਹੀ ਤੇਰੀ ਸਹਾਇਤਾ ਕਰਨਗੇ, ਫੌਜ ਬਣਨਗੇ। ਇਹ ਸਰਾਫ ਸਾਧ ਸੰਗਤ ਜੀ, ਵਿਸ਼ਨੂੰ ਨੇ ਆਪਦਾ ਪ੍ਰੇਮੀ ਜਾਣ ਕੇ ਅੰਗੀਕਾਰ ਕਰ ਲਿਆ। ਕੌਂਤ ਕੀ ਇਹ ਕਰਨੇ ਸੀ, ਉਹ ਜਿਹੜੇ ਹੱਸਣ ਵਾਲੇ ਸੀ ਗਣ ਸ਼ਿਵ ਜੀ ਦੇ, ਉਹ ਕਹਿੰਦੇ ਹੈ ਕੁੰਭਕਾਨ ਤੇ ਰਾਵਣ ਬਣੇ, ਰੋ ਵਿਚਾਰ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਰਾਮਚੰਦਰ ਜੀ ਦੇ ਰੂਪ ਵਿੱਚ ਉਹ ਜਿਹੜੀ ਮਸ਼ਕਰੀ ਕੀਤੀ ਸੀ ਵਿਸ਼ਨੂੰ ਨੇ, ਉਹ ਭੋਗਣੀ ਪਈ। ਉਹਦੀ ਬਾਬਤ ਗੁਰੂ ਸਾਹਿਬ ਜੀ ਦੱਸਦੇ ਹੈ, ਜੋ ਕੀਤਾ ਕਰਮ ਉਹਦਾ ਕਰਮ ਦਾ ਫਲ ਹਰੇਕ ਨੂੰ ਭੋਗਣਾ ਪੈਂਦਾ। ਇਹ ਸਲੋਕ ਚ ਉਚਾਰਦੇ ਹਨ,
ਰਾਮ ਚੁਰੈ ਦਲ ਮੇਲਵੈ।
ਦੇਖੋ, ਸ੍ਰੀ ਰਾਮ ਚੰਦਰ ਜੀ ਨੇ ਬਾਂਦਰਾਂ ਦੇ ਦਲ ਨੂੰ ਮੇਲਵਾ ਇਕੱਠਾ ਕੀਤਾ, ਬਣ ਵਿੱਚ ਜਾ ਕੇ ਤੇ ਬੜੇ ਝੋਰੇ ਵਿੱਚ ਪਏ ਹੋਏ ਸੀਤਾ ਦੇ।
ਅੰਤਰ ਬਲ ਅਧਿਕਾਰ,
ਅੰਦਰ ਬਲ ਅਧਿਕ ਤੋਂ ਅਧਿਕ ਹੈ, ਸਮੁੰਦਰ ਨੂੰ ਤੀਰ ਨਾਲ ਸੁਕਾਉਣ ਲੱਗੇ ਸੀ, ਐਡੇ ਬਲੀ ਸਨ।
ਬਾਂਦਰ ਕੀ ਸੈਨਾ ਸੇਵੀ,
ਪਰ ਬਾਂਦਰਾਂ ਦੀ ਸੈਨਾ ਦੀ ਸੇਵਾ ਕੀਤੀ। ਉਸ ਵੇਲੇ ਸੁਗਰੀਵ ਦੀ ਪਹਿਲਾਂ ਮਦਦ ਕੀਤੀ, ਸੁਗਰੀਵ ਦੀ ਵੀ ਇਸਤਰੀ ਬਾਲੀ ਨੂੰ ਖੋਹ ਲਈ ਸੀ। ਹਨੂੰਮਾਨ ਨੇ ਇਹਨਾਂ ਦਾ ਮਿਲਾਪ ਕਰਾਇਆ ਪੋ ਵਿੱਚ ਹੀ, ਇਹਨ ਬਾਲੀ ਦੇ ਤਾਂ ਲੁੱਕ ਕੇ ਤੀਰ ਮਾਰ ਕੇ ਬਾਲੀ ਨੂੰ ਮਾਰ ਦਿੱਤਾ। ਇਸ ਪ੍ਰਕਾਰ ਬਾਕੀ ਦੀ ਫੌਜ ਇੰਨੀ ਸੀ, ਸਾਰੀ ਸੁਗਰੀਵ ਦੇ ਕਬਜ਼ੇ ਹੋ ਗਈ ਬਾਂਦਰਾਂ ਦੀ। ਉਹ ਸਾਰੀਆਂ ਬਾਂਦਰਾਂ ਦੀ ਸੇਵਾ ਨੂੰ ਲੈ ਕੇ ਸੈਨਾ ਨੂੰ ਰਾਮਚੰਦਰ ਜੀ ਨੇ ਚੜਾਈ ਕੀਤੀ। ਇਸ ਪ੍ਰਕਾਰ
ਮਨ ਤਨ ਜੁਜ ਅਪਾਰ,
ਮਨ ਤਨ ਦੇ ਅੰਦਰ ਜੰਗ ਕਰਨ ਦੀ ਅਪਾਰ ਪਾਰਾਵਾਰ ਤੋਂ ਰਹਿਤ ਦਿਲ ਵਿੱਚ ਇੱਛਾ ਹੈ ਰਾਮਚੰਦਰ ਦੇ।
ਸੀਤਾ ਲੈ ਗਿਆ ਦਹਿਸ,
ਦੇਖ ਲੋ ਸੀਤਾ ਨੂੰ ਤਾਂ ਦਹਿਸ ਰਾਵਣ ਚੁਰਾ ਕੇ ਲੈ ਗਿਆ ਜਨਕ ਦੀ ਪੁੱਤਰੀ ਨੂੰ।
ਲਕਸ਼ਮਣ ਮੂਹੋ ਸਰਾਪ,
ਅਤੇ ਲਕਸ਼ਮਣ ਜਿਹੜਾ ਸੀ ਇਹਦੀ ਬਾਬਤ ਬਿਰਧ ਰਮਾਇਣ ਹੈ ਇੱਕ ਸਾਧ ਸੰਗਤ ਜੀ ਮਿਹਰਬਾਨ ਜੋ ਪਿਰਥੀਏ ਦਾ ਪੁੱਤ ਹੈ ਉਹਦਾ ਬਣਾਇਆ ਹੋਇਆ ਹੈ। ਇਹ ਸਾਧ ਸੰਗਤ ਜੀ ਘੁੜਿਆਲ ਪਿੰਡ ਵਿੱਚ ਘੋੜੇਵਾ ਪਿੰਡ ਹੈ ਗੁਰਦਾਸਪੁਰ ਚ ਉੱਥੇ ਉਸ ਹਰੀਸ਼ ਦੇ ਘਰ ਵਿੱਚ ਉਹ ਮਿਹਰਬਾਨ ਦਾ ਰਮਾਇਣ ਪਿਆ ਹੈ ਮੈਂ ਦਰਸ਼ਨ ਕੀਤੇ ਹੈ ਉਸ ਵਿੱਚ ਲਿਖਿਆ ਹੋਇਆ ਹੈ ਘੋੜੇਵਾ ਉਸ ਰਮਾਇਣ ਚ ਮਿਹਰਬਾਨੀ ਰਮਾਇਣ ਹੈ ਉਹਦਾ ਨਾਂ ਬਿਰਧ ਰਮਾਇਣ ਹੈ। ਇਸ ਪ੍ਰਕਾਰ ਲਿਖਿਆ ਹੋਇਆ ਹੈ ਕਿ ਰਾਮ ਚੰਦਰ ਜੀ ਜਿਸ ਵਕਤ ਹਰਨ ਮਾਰਨ ਵਾਸਤੇ ਗਏ ਸਨ ਮਰੀਚ ਦੇ ਤਾਈ ਉਹਨ ਮਰਨ ਵੇਲੇ ਕਿਹਾ ਹੇ ਲਓ ਵੀਰ ਮੇਰੀ ਰੱਖਿਆ ਕਰ ਛੋਟੇ ਭਾਈ ਇਸ ਤਰ੍ਹਾਂ ਬੋਲਿਆ ਤੇ ਸੀਤਾ ਜਿਹੜੀ ਛਾਇਆ ਦੀ ਬਣਾ ਕੇ ਰੱਖੀ ਸੀ ਉਸ ਨੇ ਕਿਹਾ ਹੇ ਲਛਮਣ ਤੇਰੇ ਭਰਾ ਤੇ ਬਿਪਤਾ ਪਈ ਹੈ ਜਾ ਇਹ ਕਹਿਣ ਲੱਗਾ ਤਿੰਨਾਂ ਲੋਕਾਂ ਚ ਕੌਣ ਹੈ ਜਿਹੜਾ ਰਾਮ ਤੇ ਬਿਪਤਾ ਪਾ ਸਕੇ ਤੂੰ ਕਿਉਂ ਸ਼ੰਕਾ ਕਰਦੀ ਹੈ ਮੈਨੂੰ ਤੇਰੇ ਪਹਿਰੇ ਤੇ ਬਿਠਾ ਕੇ ਗਏ ਹੈ ਇਹ ਕਹਿਣ ਲੱਗੀ ਤੂੰ ਮੈਨੂੰ ਵਰਨ ਵਾਸਤੇ ਨਹੀਂ ਜਾਂਦਾ ਇਹ ਜਦੋਂ ਗੱਲ ਕਹੀ ਤਰਕ ਮਾਰ ਤੋਂ ਲਛਮਣ ਜਤੀ ਸੀ ਤਰਕ ਨਾ ਸਹਾਰ ਸਕਿਆ ਤਨਖ ਦੇ ਨਾਰ ਤੀਰ ਲਕੀਰ ਕੱਢ ਕੇ ਕਹਿ ਗਿਆ ਜੇ ਬਰਮਾ ਵੀ ਅੰਦਰ ਆ ਗਿਆ ਨਾ ਲਕੀਰ ਦੇ ਉਹ ਵੀ ਸਵਾਹ ਹੋ ਜੂ ਲਕੀਰ ਨਾ ਤੋੜੀ ਇਉਂ ਕਹਿ ਕੇ ਸਾਧ ਸੰਗਤ ਜੀ ਚਲਿਆ ਗਿਆ। ਜਿਸ ਵੇਲੇ ਗਿਆ ਤੇ ਸੀਤਾ ਗੁਆਚ ਗਈ ਸੀ ਰਾਵਣ ਲੈ ਗਿਆ ਸੀਤਾ ਲੈ ਗਿਆ ਦਸਰੋ ਇਸ ਪ੍ਰਕਾਰ ਸਾਧ ਸਿੰਘ ਜੀ ਰਾਵਣ ਲੈ ਗਿਆ ਇਹ ਕਈ ਮਾਈਆਂ ਦਾ ਸੁਭਾਅ ਹੈ ਦੇਹਲੀ ਦੇ ਅੰਦਰ ਹੋ ਕੇ ਭਿੱਖਿਆ ਪਾਉਣੀਆਂ ਚਾਹੁੰਦੀ ਹੈ ਸਾਧ ਕਹਿੰਦੇ ਬਾਹਰ ਨਿਕਲ ਕੇ ਪਾਇਆ ਕਰ ਉਹ ਰਾਵਣ ਵੇਲੇ ਦੀ ਆਦਤ ਪਈ ਹੈ ਇਹਨਾਂ ਲੋਕਾਂ ਨੂੰ ਸੋ ਇਸ ਪ੍ਰਕਾਰ
ਸੀਤਾ ਲੈ ਗਿਆ ਦਹਿਸਰ
ਉਹ ਦਹਿਸਰ ਜਿਹੜਾ ਸੀ ਲਕੀਰ ਮਿਟਾ ਕੇ ਸੀਤਾ ਨੂੰ ਚੱਕ ਕੇ ਲੈ ਗਿਆ
ਲਛਮਣ ਮੂਸਰਾ
ਅਤੇ ਲਛਮਣ ਜਿਹੜਾ ਸੀ ਮਾਰੋ ਇਹ ਲਛਮਣ ਇਹ ਰਾਮ ਚੰਦਰ ਦੇ ਮੁਖੋਂ ਨਿਕਲਿਆ ਸੀ ਉਹ ਮਿਹਰਬਾਨੀ ਰਮਾਇਣ ਚ ਲਿਖਿਆ ਹੋਇਆ ਉਹ ਸਰਾਫ ਕਰਕੇ ਲਛਮਣ ਮਰ ਗਿਆ ਜਾਂ ਲਛਮਣ ਦਾ ਦੂਆ ਪ੍ਰਸੰਗ ਰਮਾਇਣਾ ਚ ਆਉਂਦਾ ਹੈ ਕਿ ਜਿਸ ਵੇਲੇ ਮੇਘਨਾਥ ਦੇ ਤਾਈ ਮਾਰਿਆ ਸੀ ਅਕੁੰਭਲਾ ਦੇਵੀ ਦੀ ਉਹ ਪੂਜਾ ਕਰਦਾ ਸੀ ਕੱਟ ਕੱਟ ਕੇ ਉਸ ਵੇਲੇ ਰਾਵਣ ਨੂੰ ਬੜਾ ਦੁੱਖ ਹੋਇਆ ਸੀ ਰਾਵਣ ਨੇ ਬਰਸ਼ੀ ਲਿਆਂਦੀ ਸੀ ਲਛਮਣ ਦੇ ਮਾਰਨ ਵਾਸਤੇ ਬ੍ਰਹਮਾ ਦੇ ਪਾਸੋਂ ਉਹ ਬਰਸ਼ੀ ਲੈ ਕੇ ਜਿਸ ਵਕਤ ਰਾਵਣ ਆਇਆ ਤੇ ਹਨੂਮਾਨ ਉਹ ਖਿੱਚ ਕੇ ਸਮੁੰਦਰ ਚ ਸੁੱਟ ਦੇਵੇ ਫੇਰ ਉਹ ਲਵੇ ਫੇਰ ਬ੍ਰਹਮਾ ਦੇ ਕੋਲੇ ਜਾ ਕਹਿੰਦਾ ਤੈਨੂੰ ਮਾਰੂ ਮੈਂ ਮੈਨੂੰ ਬਰਸ਼ੀ ਕਾਹੀ ਦਿੱਤੀ ਹੈ ਬ੍ਰਹਮਾ ਨਾਰਦ ਨੂੰ ਕਿਹਾ ਜਾ ਲਛਮਣ ਕਰ ਹਨੂਮਾਨ ਨੂੰ ਭਗਤੀ ਦੀਆਂ ਗੱਲਾਂ ਚ ਪ੍ਰਚਾਰ ਲਾ ਤੇ ਇਹ ਬਰਸ਼ੀ ਉਹਦੇ ਮਾਰ ਦੇਵੇ ਨਾਰਦ ਨੇ ਆ ਕੇ ਹਨੂਮਾਨ ਨੂੰ ਮਿਲਿਆ ਹਨੂਮਾਨ ਇਹਨੂੰ ਮੱਥਾ ਟੇਕਣ ਲੱਗ ਗਿਆ ਇਸ ਪ੍ਰਕਾਰ ਜੰਗ ਦੇ ਵਕਤ ਜਿਹੜਾ ਇਸ ਪਾਸੇ ਵੀ ਪੈ ਜਾਂਦਾ ਉਹ ਵੀ ਗਲਤੀ ਖਾ ਜਾਂਦਾ ਉਸ ਵਕਤ ਸਾਧ ਸੰਗਤ ਜੀ ਲਛਮਣ ਦੇ ਉਹ ਮਾਰ ਕੇ ਮੂਰਛਾ ਕਰ ਗਿਆ ਸੀ ਇਉਂ ਬਰਮਾ ਦਾ ਵਰ ਸੀ ਇਹਨਾਂ ਵਾਸਤੇ ਤਾਂ ਸਰਾਫ ਹੀ ਸੀ ਨਾ ਇਉਂ ਲਛਮਣ ਸਰਾਫ ਨਾਲ ਮਰ ਗਿਆ ਸੀ ਜੋ ਸੁਖ ਚੈਨ ਬੈਦ ਨੇ ਲੰਕਾ ਤੋਂ ਲਿਆਂਦਾ ਹੀ ਚੱਕ ਕੇ ਉਸ ਸੰਜੀਵਨੀ ਬੂਟੀ ਹਨੂਮਾਨ ਤੋਂ ਮੰਗਵਾ ਕੇ ਫਿਰ ਜਿਉਂਦਾ ਕੀਤਾ ਸੀ ਸੂਰਜ ਚੜ੍ਹਦੇ ਤੋਂ ਪਹਿਲਾਂ ਇਹ ਪ੍ਰਸੰਗ ਹੈ ਜਿਸ ਤਰ੍ਹਾਂ
ਲਛਮਣ ਮੂਸਰਾ
ਲਛਮਣ ਜੀ ਸਰਾਪ ਦੇ ਨਾਲ ਮਰ ਗਏ ਸਨ
ਨਾਨਕ ਕਰਤਾ ਕਰਨ ਹਾਰ
ਇਸੇ ਪ੍ਰਕਾਰ ਲਛਮਣ ਦੇ ਮਰਨ ਦਾ ਦੁਬਾਰਾ ਇੱਕ ਵਾਰੀ ਕਾਲ ਦੇ ਨਾਲ ਗੱਲ ਕਰ ਲਏ ਸੀ ਅਯੁੱਧਿਆ ਵਿੱਚ ਰਾਮ ਚੰਦਰ ਜੀ ਉਸ ਵੇਲੇ ਕਿਹਾ ਸੀ ਲਛਮਣਾ ਅੰਦਰ ਨਾ ਕੋਈ ਆਵੇ ਦਰਵਾਸ਼ਾ ਰਿਸ਼ੀ ਤੇ ਵਿਸ਼ਵਾਮਿੱਤਰ ਮਿਲਣ ਵਾਸਤੇ ਆਏ ਇਹ ਡਰਦੇ ਨੇ ਰਾਮ ਚੰਦਰ ਦੇ ਕੋਲੇ ਜਾ ਕੇ ਕਿਹਾ ਕਿ ਜੀ ਬਾਹਰ ਮੁਨੀ ਸੱਦੇ ਹੈ ਰਾਮ ਚੰਦਰ ਜੀ ਨੇ ਫਿਰ ਦਿਲੋਂ ਭੁਲਾ ਦਿੱਤਾ ਸੀ ਸਮਝ ਕੇ ਲਛਮਣ ਵੀ ਦਿਲੋਂ ਭੁਲਾ ਦਿੱਤਾ ਸੋ ਬੂਆ ਜਿਸ ਮਨੋਂ ਵਿਸਾਰੇ ਪਹਾੜ ਦੇ ਉੱਤੇ ਜਾ ਕੇ ਆਪਣੇ ਸਰੀਰ ਨੂੰ ਦਸਵੇਂ ਦੁਆਰ ਰਾਹੀਂ ਛੱਡ ਦਿੱਤਾ ਸੀ ਇਸ ਪ੍ਰਕਾਰ ਵੀ ਲਛਮਣ ਜੀ ਦਿਲੋਂ ਭੁਲਾਉਣੇ ਕਰਕੇ ਗੁਜ਼ਰ ਗਏ ਸਮਝਣੇ
ਨਾਨਕ ਕਰਤਾ ਕਰਨ
ਉਹ ਕਰਤਾ ਪੁਰਖ ਅਕਾਲ ਪੁਰਖ ਜਗਤ ਨੂੰ ਕਰਨ ਵਾਲਾ ਹੈ
ਕਰ ਵੇਖੇ ਥਾਪ
ਵੇਖ ਲੋ ਕਰਕੇ ਉਤਪੱਤੀ ਥਾਪ ਕਰਕੇ ਤੇ ਉਹ ਥਾਪ ਪੜ ਲੋ ਕਰਕੇ ਆਪ ਹੀ ਵੇਖਣ ਵਾਲਾ ਹੈ ਰਾਜ ਰਾਮ ਦੁਨੀਆਂ ਚ ਬੜਾ ਪ੍ਰਮਾਣ ਨੀਕ ਹੈ ਰਾਮ ਚੰਦਰ ਜੀ ਨੇ ਪਿਤਾ ਮਾਤਾ ਦੇ ਅੱਗੇ ਪੁੱਤਰ ਨਹੀਂ ਮਰਦਾ ਜਿੰਨਾ ਚ ਰਾਜ ਕੀਤਾ ਹੈ ਪਰ ਉਹ ਵਾਹਿਗੁਰੂ ਇਉਂ ਪੈਦਾ ਕਰਕੇ ਤੇ ਉਥਾਪ ਪਾਲੋਂ ਕਰਕੇ ਆਪ ਹੀ ਵੇਖਦਾ ਹੈ ਉਹ ਵਾਹਿਗੁਰੂ ਸਮਰੱਥ ਹੈ ਉਹਦੀ ਸਮਰੱਥਾ ਦੇ ਅੱਗੇ ਕਿਸੇ ਅਵਤਾਰ ਦਾ ਵੀ ਜ਼ੋਰ ਨਹੀਂ ਚੱਲ ਸਕਦਾ ਮਸ਼ਕਰੀ ਕੀਤੀ ਸੀ ਵਿਸ਼ਨੂੰ ਨੇ ਮਸ਼ਕਰੀ ਦਾ ਫਲ ਇਹ ਭੋਗਣਾ ਪਿਆ ਇਸ ਪ੍ਰਕਾਰ ਦੀ ਹਾਲਤ ਹੋਈ ਇਹ ਦੱਸਿਆ ਕਿ ਰਾਮ ਚੰਦਰ ਜੀ ਨੇ ਜਨਾਇਆ ਹੈ ਇਹ
ਮਨ ਮਹਿ ਝੂੜੇ ਰਾਮ ਚੰਦਰ,
ਮਨ ਦੇ ਵਿੱਚ ਰਾਮ ਚੰਦਰ ਜੀ ਬੜਾ ਝੂੜਦੇ ਸਨ।
ਸੀਤਾ ਲਕਸ਼ਮਣ ਜੋਗ,
ਸੀਤਾ ਤੇ ਲਕਸ਼ਮਣ ਦਾ ਯੋਗ ਨਾਮ ਵਿਯੋਗ ਹੋ ਗਿਆ ਸੀ ਜਿਸ ਵਕਤ।
ਹਲਵੰਤਰ ਆਰਾਧਿਆ,
ਹਨੂਮਾਨ ਜੋ ਉਪਾਸ਼ਕ ਸੀ ਰਾਮ ਚੰਦਰ ਜੀ ਦਾ, ਉਹਨੂੰ ਆਰਾਧਨਾ ਕੀਤਾ।
ਆਇਆ ਕਰ ਸੰਜੋਗ,
ਇਹ ਆਇਆ ਸੰਜੀਵਨੀ ਬੂਟੀ ਨਾਲ ਲਕਸ਼ਮਣ ਨੂੰ ਵੀ ਜਿਉਂਦਾ ਕੀਤਾ, ਤੇ ਜਿਸ ਵੇਲੇ ਰਾਵਣ ਮਾਰਿਆ ਗਿਆ ਸੀ ਉਸ ਵੇਲੇ ਰਾਵਣ ਦੇ ਅਸ਼ੋਕ ਬਾਗ ਦੇ ਵਿੱਚੋਂ ਸੀਤਾ ਨੂੰ ਵੀ ਲਿਆ ਕੇ ਮਿਲਾਪ ਕਰਾਇਆ ਰਾਮ ਚੰਦਰ ਦੇ ਨਾਲ।
ਭੁੱਲਾ ਦੈਂਤ ਨਾ ਸਮਝਿਆ,
ਇਹ ਭੁੱਲਿਆ ਹੋਇਆ ਦੈਂਤ ਸੀ ਰਾਵਣ, ਇਹ ਨਾ ਸਮਝਿਆ ਉਸ ਵਕਤ।
ਪ੍ਰਭ ਕੀਏ ਕਾ,
ਇਹ ਉਸ ਵਾਹਿਗੁਰੂ ਦੇ ਕੌਂਤ ਕੀਤੇ, ਰਾਮ ਚੰਦਰ ਵੀ ਉਸੇ ਨੇ ਪੈਦਾ ਕੀਤਾ ਹੈ ਤੇ ਮੈਨੂੰ ਵੀ ਮਾਰੇ ਨੂੰ ਉਸੇ ਨੇ ਬਖਸ਼ੀ ਕੀਤੀ ਹੈ, ਇਹ ਉਸਦੇ ਕੰਮ ਹਨ। ਤੇਥੋਂ ਹੀ ਵੱਲ ਰਾਮ ਲੈ ਨਾਲ ਬਾਣਾ ਤੇ ਸਰਕਾਇਆ, ਤੇਥੋਂ ਹੀ ਵੱਲ ਕ੍ਰਿਸ਼ਨ ਲੈ ਕੰਸ ਕੇਸਰੀ ਪਕੜ ਗਰਾਇਆ, ਇਹ ਤਾਂ ਵਾਹਿਗੁਰੂ ਦੇ ਸਾਰੇ ਕੰਮ ਹਨ।
ਨਾਨਕ ਬੇਪਰਵਾਹ,
ਸਤਿਗੁਰੂ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਬੇਪਰਵਾਹ ਹੈ।
ਕਿਰਤ ਨਾ ਮਿਟਈ ਰਾਮ,
ਦੇਖ ਲੋ ਕੀਤਾ ਸੀ ਕੰਮ ਰਾਮ ਚੰਦਰ, ਵਿਸ਼ਨੂੰ ਭਗਵਾਨ ਮਸ਼ਕਰੀ, ਉਹਦਾ ਕਿਰਤ ਦਾ ਫਲ ਭੋਗਣਾ ਪਿਆ, ਇਹ ਉਹ ਰਾਮ ਚੰਦਰ ਤੋਂ ਨਹੀਂ ਮਿਟਿਆ ਕਿਰਤ, ਇਹ ਰਾਮ ਚੰਦਰ ਨੂੰ ਜਣਾਇਆ ਹੈ ਕਿ ਜੋ ਕੋਈ ਆਦਮੀ ਕਰਮ ਕਰੇਗਾ ਉਹਦਾ ਫਲ ਭੋਗਣਾ ਪਵੇਗਾ। ਉਪਾਸ਼ਕ ਅਰਥ ਕਰ ਲੈਂਦੇ ਹੈ।